उपदेश ज्ञान अंजन दिया, जिनने कार्य उपदेश ज्ञान अंजन दिया, इन्हीं नेत्री दिया कंगना तिवारा तुरिया जा वारा तुरिया जा सत्ते गुरु है बो ਕਹਿੰਦੇ ਜਹਾਜ ਨੂੰ ਸ਼ਿਪ ਨੂੰ ਸਮੁੰਦਰੀ ਜਹਾਜ ਨੂੰ ਜਿਹਦੇ ਤੇ ਚੜ ਕੇ ਪਾਰ ਹੋਣਾ ਇਸ ਸਮੁੰਦਰ ਦੇ ਸਾਗਰ ਤੋਂ ਉਹ ਬੋਹਿਥਾ ਜਹਾਜ ਕੀ ਹੈ ਉਹ ਹੈ ਸ਼ਬਦ ਸੱਤੇ ਗੁਰੂ ਦਾ ਮਤਲਬ ਹੈ ਜਿਹੜਾ ਗੁਰੂ ਸ਼ਬਦ ਹੈ ਸਾਡਾ ਉਹ ਦੱਸ ਗਏ ਮਹਾਰਾਜ ਇੱਥੇ ਚੌਖਰੇ ਸ਼ਬਦ ਦਾ ਅੱਧਾ ਹਿੱਸਾ ਗੁਰੂ ਉਹੋ ਹੀ ਸੱਤ ਹੈ ਕਿਉਂਕਿ ਸਤਿਗੁਰੂ ਕੋ ਦੇਹ ਨਹੀਂ ਹੈ ਕਿਤੇ ਤੇ ਸਤਿਗੁਰੂ ਜਹਾਜ਼ ਕਹਿ ਗਏ ਨੇ ਕਿਤੇ ਕੁਛ ਕਿਤੇ ਸਤਿਗੁਰੂ ਖੇਤ ਕਹਿ ਗਏ ਨੇ ਸਹਿਜੇ ਦਾ ਕਿਤੇ ਕੁਛ ਸਤਿਗੁਰੂ ਇੱਕ ਐਸੀ ਚੀਜ਼ ਹੈ ਰੱਬ ਵੱਲੋਂ ਜਿਹਦਾ ਕੋਈ ਉਹ ਹਰ ਆਕਾਰ ਨਿਰੰਕਾਰ ਹੈ ਉਹ ਆਕਾਰ ਵੀ ਹੈ ਸਭ ਕੁਛ ਹੈ ਸਤਿਗੁਰੂ ਰੱਬ ਵਰਗੀ ਕੋਈ ਐਸੀ ਚੀਜ਼ ਹੈ ਡਿਵਾਈਨ ਚੀਜ਼ ਜਿਹੜੀ ਜਹਾਜ਼ ਵੀ ਬਣ ਜਾਂਦੀ ਹੈ ਉਹ ਜਹਾਜ਼ ਕੀ ਹੈ ਜਿਹਦਾ ਜਿਹੜਾ ਗੁਰੂ ਸ਼ਬਦ ਬੈਠੇਗਾ ਗੁਰੂ ਜਪੇਗਾ ਉਹਨੂੰ ਉਹਦੇ ਵੱਲ ਇਸ਼ਾਰਾ ਹੈ ਵੀ ਜਿਹੜਾ ਗੁਰੂ ਸ਼ਬਦ ਤੁਸੀਂ ਜਪਦੇ ਹੋ ਇਸੇ ਕਰਕੇ ਸਾਰੀਆਂ ਪਾਤਸ਼ਾਹੀਆਂ ਪੰਜਵੀਂ ਤੋਂ ਬਾਅਦ ਛੇਵੀਂ ਸੱਤਵੀਂ ਅੱਠਵੀਂ ਨੌਵੀਂ ਦਸਵੀਂ ਹੁਕਮਨਾਮਿਆਂ ਚ ਲਿਖਦੇ ਨੇ ਸੰਗਤ ਜੀ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ ਇਸ ਕਰਕੇ ਇਸ ਗੁਰੂ ਵੱਲ ਇਸ਼ਾਰਾ ਹੈ ਸ਼ਬਦ ਵੱਲ ਸੱਤੇ ਗੁਰੂ ਹੈ ਵਿਰਲਾ ਵਿਚਾਰ ਕੇ ਇਹਦੇ ਤੇ ਚੜੇਗਾ ਵਿਰਲੇ ਕਿਨੇ ਜਿਹੜਾ ਵਿਚਾਰ ਗਿਆ ਉਹਦੇ ਤੇ ਕਿਰਪਾ ਹੋਣੀ ਕਰ ਕਿਰਪਾ ਸਤਿਗੁਰੂ ਨੂੰ ਸਿਰਫ ਮੱਥੇ ਟੇਕਣ ਤੇ ਰਹੂਗਾ ਇਹਨੂੰ ਪੂਜਣ ਤੇ ਰਹੂ ਇਹਦੇ ਤੇ ਰੁਮਾਲੇ ਦੇਣੀਆਂ ਇਹਨੂੰ ਦੇਗਾਂ ਛਕਾਉਣੀਆਂ ਇਹਨੂੰ ਮੂਰਤੀ ਪੂਜਾ ਨੂੰ ਕਰੀ ਜਾਣਾ ਪਰ ਔਰ ਇਹਨੂੰ ਪੜੀ ਵੀ ਜਾਣਾ ਗਾਈ ਵੀ ਜਾਣਾ ਪਰ ਵਿਚਾਰਨਾ ਕਦੀ ਨਾ ਉਹਦੇ ਤੇ ਕਿਰਪਾ ਨਹੀਂ ਸਤਿ Thank you. ਗੁਰੂ ਸ਼ਬਦ ਹੈ ਉਹਦੇ ਜਪਣ ਨਾਲ ਪਾਰ ਉਤਾਰਾ ਹੋਣਾ ਹੈ। ਸਤਿਗੁਰੂ ਤੇ ਬਹੁਤ ਵੱਡੀ ਚੀਜ਼ ਹੈ, ਉਹਦਾ ਜਿਹੜਾ ਸ਼ਬਦ ਹੈ ਇੱਕ ਉਹਨੂੰ ਜਪ ਜਪ ਕੇ ਪਾਰ ਉਤਰਨਾ ਹੈ। ਮਹਾਰਾਜ ਦੀ ਬਾਣੀ ਚ ਸਪਸ਼ਟ ਹੀ ਇਹ ਚੀਜ਼ ਲਿਖ ਦਿੱਤੀ ਵੀ ਗੁਰੂ ਗੁਰੂ ਜਪ ਕੇ ਹੀ ਤੁਹਾਡਾ ਪਾਰ ਉਤਾਰਾ ਹੋਣਾ, ਇਹ ਕਲਯੁਗ ਦੀ ਡਿਸਿਪਲਨ ਹੈ। ਕਲਯੁਗ ਦੇ ਵਿੱਚ ਕਦੀ ਬੰਦਾ ਨਹੀਂ ਤਰ ਸਕਦਾ ਜਿੰਨੀ ਚਿਕਰ ਉਸ ਗੁਰੂ ਸ਼ਬਦ ਨੂੰ ਜਪੇਗਾ ਨਾ। ਆਓ ਆਪਾਂ ਅਗਲਾ ਸ਼ਬਦ ਲੈਂਦੇ ਹਾਂ ਭਈ ਇਹ ਕਲਯੁਗ ਦੇ ਵਿੱਚ ਐਡੀ ਸਮਰੱਥ ਚੀਜ਼ ਹੈ, ਗੁਰਮੰਤਰ ਐਡਾ ਵੱਡਾ ਜਿਹਦਾ ਅੱਧਾ ਹਿੱਸਾ ਗੁਰੂ ਹੈ, ਇਹ ਚੌਖਰਾ ਸ਼ਬਦ ਹੀ ਜਹਾਜ਼ ਬਣ ਜਾਂਦਾ ਹੈ ਤਰਨ ਲਈ। ਇਸ ਕਰਕੇ ਭੱਟਾਂ ਦੇ ਸਵੱਈਏ ਚ ਮਹਾਰਾਜ ਨਾ ਬਾਣੀ ਚ ਅਖੀਰ ਚ ਜਾ ਕੇ ਇਹ ਚੀਜ਼ ਜੋ ਭੱਟ ਭਗਤ ਹੋਏ ਐਡੇ ਵੱਡੇ ਉਹਨਾਂ ਨੇ ਐਸੀ ਸੋਹਣੀ ਖੋਲੀ ਹੈ ਭਈ ਜਿਹੜਾ ਗੁਰੂ ਸ਼ਬਦ ਹੈ ਇਹਦੇ ਨਾਲ ਹੀ ਜਪ ਕੇ ਪਾਰ ਉਤਾਰਾ ਹੋਣਾ ਔਰ ਇਹੋ ਹੀ ਕਲਯੁਗ ਦੇ ਵਿੱਚ ਤਰਨ ਤਾਰਨ ਲਈ ਸਮਰੱਥ ਹੈ। ਗੁਰੂ ਗੁਰੂ ਗੁਰ ਤਰ ਦੇ ਰਾਰੇ ਨੂੰ ਫੇਰ ਔਂਕੜ ਦੇ ਕੇ ਗੁਰੂ ਨੂੰ ਦੋ ਔਂਕੜਾਂ, ਗੁਰੂ ਗੁਰੂ ਗੁਰ ਸ਼ਬਦ ਵਾਲ ਇਸ਼ਾਰਾ ਵੀ ਗੁਰ ਨੂੰ ਜਪਣਾ ਹੈ ਸ਼ਬਦ ਨੂੰ ਸਤਿਗੁਰੂ ਹੈ ਬੋਹੇ ਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਕੀ ਇਹ ਸ਼ਬਦ ਨਾਲ ਪਾਰ ਉਤਰ ਜਾਂਗੇ? ਹਾਂ, ਇਸੇ ਜੀ ਸ਼ਬਦ ਇਹ ਦਿੰਦੇ ਮਹਾਰਾਜ ਕਲਯੁਗ ਤਾਰਨ ਤਾਰਨ ਸਮਰਾਥ ਤਾਰਨ ਜੁਗੇ ਕੋਈ ਸਤਿਗੁਰੂ ਹੈ ਜਿਹਦੇ ਕੋਲੇ ਠੇਕਾ ਹੈ ਇਸ ਸ਼ਬਦ ਦੇ ਦੇਣ ਦਾ? ਬਾਕੀ ਜਿੰਨੇ ਕੋਈ ਬਨੌਟੀ ਸਤਿਗੁਰੂ ਬਣੇ ਆ ਉਹ ਆਪਣੇ ਆਪਣੇ ਪੰਜ ਸ਼ਬਦ ਆਪਣੇ ਜੋ ਮਰਜ਼ੀ ਦੇਣ, ਪਰ ਜਿਹੜਾ ਕਲਯੁਗ ਦਾ ਠੇਕਾ ਹੈ ਇੱਥੇ ਐਨ ਬਾਣੀ ਸਪਸ਼ਟ ਕਰਦੀ ਹੈ ਤਾਰਨ ਤਾਰਨ ਇਨਸਾਨ ਫਿਰ ਇਹ ਜਪ ਜਪ ਕੇ ਇਹਨੂੰ ਸੁਣਨਾ ਸ਼ੁਰੂ ਹੋ ਗਿਆ ਨਾ ਉਹਦੀ ਸਮਾਧੀ ਲੱਗ ਜਾਣੀ ਹੈ। ਐਨ ਅਗਲੀ ਤੁਕ ਸਪਸ਼ਟ ਕਰਦੀ ਹੈ ਸੁਨਤ ਸਮਾਧੇ ਸਭਨ ਜਿਸ ਕੇ ਸੁਨਤ ਸਮਾਧੇ ਸਭਨ ਜਿਸ ਕੇ ਇਸੇ ਤਾਰਨ ਤਰਨ ਤਰਨ ਸਾਹਿਬ ਬਣਾ ਲਿਆ ਉਹ ਹਰਿਮੰਦਰ ਸਾਹਿਬ ਦੇ ਲਾਗੇ ਤਰਨ ਤਾਰਨ ਹੈ ਉੱਥੇ ਏਡਾ ਵੱਡਾ ਸਰੋਵਰ ਹੈ ਉੱਥੇ ਮੱਸਿਆ ਲੱਗਦੀ ਹੈ ਉਹ ਜੀ ਤਰਨ ਤਾਰਨ ਦੀ ਮੱਸਿਆ ਉਹ ਇੰਨੀ ਭਰਦੀ ਹੈ ਇੰਨੀ ਭਰਦੀ ਆ ਭਾਦੋਂ ਦੇ ਮਹੀਨੇ ਚ ਹੁੰਦੀ ਹੈ ਇੰਨੀ ਗਰਮੀ ਚ ਦੁਨੀਆਂ ਗੱਡੀਆਂ ਦੇ ਉੱਤੇ ਬਹਿ ਕੇ ਜਾਂਦੀ ਉਹ ਮੱਸਿਆ ਨਹਾਉਣ ਤਾਰਨ ਤਰਨ ਸਿੱਖਾਂ ਦੇ ਵਿੱਚ ਉਹ ਤਾਰਨ ਜਾਂਦੇ ਹੈ ਇੰਨੀ ਗਰਮੀ ਚ ਕਿੱਥੇ ਚੱਲੇ ਹੋ ਜੀ? ਤਰਨ ਤਾਰਨ ਸਾਹਿਬ ਚੱਲੇ, ਤਰਨ ਤਾਰਨ ਇਹਨਾਂ ਪੁਜਾਰੀਆਂ ਨੇ ਆਡੇ ਬਣਾ ਲਏ, ਜਦਕਿ ਬਾਣੀ ਇਸ ਚੀਜ਼ ਨੂੰ ਰਿਜੈਕਟ ਕਰਦੀ ਹੈ ਵੀ ਗੁਰੂ ਗੁਰੂ ਜਪੋਗੇ ਤਾਂ ਜਾ ਕੇ ਤੁਹਾਡਾ ਤਰਨ ਤਾਰਨ ਹੋਣਾ ਏ, ਤਲਾਵਾਂ ਚ ਨਹਾ ਕੇ ਤਰਨ ਤਾਰਨ ਥੋੜਾ ਬਣ ਜਾਣਾ। ਉਹ ਜਦੋਂ ਜਾਂਦੇ ਆ, ਜਦੋਂ ਵਾਪਸ ਆਉਂਦੇ ਆ, ਇੰਨੇ ਢਿੱਲੇ ਹੋਏ ਹੁੰਦੇ ਆ, ਕਿੱਥੋਂ ਆਏ ਹੋ ਜੀ ਸੜਨ ਸਾੜਨ ਤੋਂ? ਕਿਉਂਕਿ ਗਰਮੀ ਬੜੀ ਹੁੰਦੀ ਹੈ। ਉਹ ਪਹਿਲਾਂ ਚਾਹ ਚਾਹ ਤਰਨ ਤਾਰਨ, ਇਹ ਸਾਡੇ ਸਾਹਮਣੇ ਸਿੱਖਾਂ ਚ ਚੀਜ਼ਾਂ ਹੋਲੀਆਂ, ਮੱਸਿਆ ਸੰਕਰਾਂਤ, ਇਹ ਹਿੰਦੂਆਂ ਵਾਲੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ। ਉਹ ਹਿੰਦੂਆਂ ਦੇ ਏਦਾਂ ਤਲ ਦੱਸਿਆ ਸੀ ਨਾ ਵੀ ਏਦਾਂ ਉਹ ਤੀਰਥਾਂ ਤੇ ਜਾਂਦੇ, ਨਹਾਉਂਦੇ, ਸਾਰਾ ਕੁਛ ਕਰਦੇ। ਹੁਣ ਸਿੱਖਾਂ ਨਾਲ ਵੀ ਸਾਰੇ ਸਰੋਵਰਾਂ ਦਾ ਨਹਾਉਣਾ, ਇਹ ਸਾਰਾ ਕੁਛ ਇਹ ਬਾਣੀ ਦੇ ਸਖ਼ਤ ਉਲਟ ਹੋ ਰਿਹਾ ਹੈ। ਮਹਾਰਾਜ ਨਾਲ ਤਰਨ ਤਾਰਨ ਸਾਹਿਬ ਨਹੀਂ ਸੀ ਬਣਾਇਆ, ਮਾਲ ਵਿਚ ਪਾਣੀ ਦਾ ਘਾਟਾ ਸੀ। ਉਹ ਜੇ ਤੁਸੀਂ ਉੱਥੇ ਜਾਂਦੇ ਹੋ ਤੇ ਮਹਾਰਾਜ ਨਾਲ ਤੇ 6 ਹਲਟਾ ਵੀ ਬਣਾਇਆ ਸੀ, ਐਡਾ ਵੱਡਾ ਖੂਹ ਲਵਾਇਆ ਜਿਹਦੇ ਚ 6 ਹਲਟਾਂ ਚੱਲਦੀਆਂ ਸੀ। ਉਹ ਹਲੀ ਤਾਂ ਕੋਈ ਸ਼ਹਿਰ ਦਾ ਨਾਂ 6 ਹਲਟਾ। ਮਹਾਰਾਜ ਨਾ ਇਰੀਗੇਸ਼ਨ ਲਈ, ਕਿਸਾਨ ਦੀਆਂ ਸਹੂਲਤਾਂ ਲਈ ਮੱਝ ਚ ਪਾਣੀ ਦਾ ਘਾਟਾ ਸੀ, ਤਲਾਅ ਲਵਾਏ, ਖੂਹ ਲਵਾਏ, ਬਾਉਲੀਆਂ ਲਵਾਈਆਂ ਤਾਂ ਕਿ ਜਨਤਾ ਨੂੰ ਪਾਣੀ ਦਾ ਸੁੱਖ ਹੋਵੇ, ਨਾ ਕਿ ਤੁਸੀਂ ਹਿੰਦੂਆਂ ਨੂੰ ਤੀਰਥ ਬਣਾ ਲਓ ਉੱਥੇ ਮੱਸਿਆ ਨੂੰ। ਉਹ ਪੁਜਾਰੀਆਂ ਦੇ ਲੱਲੂ ਲੱਗ ਰਹੇ, ਇੰਨੀ ਉੱਥੇ ਆਮਦਨ ਹੋ ਰਹੀ। ਉਹ ਤਾਰਨ ਤਰਨ, ਉਹ ਸਾਡੀ ਬਾਣੀ ਤੇ ਕਹਿੰਦੀ ਹੈ ਤਾਰਨ ਤਾਰਨ ਸਾਹਿਬ ਹੋ ਗਿਆ। ਪਟਿਆਲੇ ਪਹਿਲਾਂ ਨਹੀਂ ਸੀ ਹੁੰਦਾ, ਇੱਥੇ ਛੱਪੜ ਹੁੰਦਾ ਸੀ ਇੱਕ ਭਾਈ ਸਾਹਿਬ ਕਿਤੇ ਗਏ, ਰਣਧੀਰ ਸਿੰਘ ਜੀ, ਉੱਥੇ ਜਾ ਕੇ ਕਹਿੰਦੇ ਇੱਥੇ ਬੜੀ ਬਿਰਤੀ ਲੱਗਦੀ ਹੈ। ਉਹ ਕੁਦਰਤੀ ਗੁਰੂ ਤੇਗ ਬਹਾਦਰ ਸਾਹਿਬ ਕਿਤੇ ਉੱਥੇ ਠਹਿਰੇ ਸੀ, ਛੱਪੜ ਸੀ ਉੱਥੇ। ਹੁਣ ਉੱਥੇ ਐਡਾ ਵੱਡਾ ਉਹ ਦੁੱਖ ਨਿਵਾਰਨ ਸਾਹਿਬ ਬਣ ਗਿਆ। ਸਾਡੇ ਹੁੰਦੇ ਦੇਖਦਿਆਂ ਦੇਖਦਿਆਂ ਉੱਥੇ ਹੁਣ ਤਲਾਅ ਵੀ ਸਭ ਕੁਛ, ਉਹ ਛੱਪੜ ਐਡਾ ਵੱਡਾ ਗੁਰਦੁਆਰਾ ਬਣ ਗਿਆ। ਦੁਨੀਆਂ ਬਸੰਤ ਪੰਚਮੀ ਤੇ ਉੱਥੇ ਜੀ ਇੱਥੇ ਨਹਾਓ, ਸੁੱਕੇ ਬੱਚੇ ਵੀ ਹਰੇ ਹੋ ਜਾਂਦੇ ਆ। ਮਾਈਆਂ ਨੂੰ ਤੇ ਅੱਗੇ ਹੀ ਇਸ ਚੀਜ਼ ਦਾ, ਜਿੰਨੀਆਂ ਮਰਜ਼ੀ ਮਾਈਆਂ ਨੂੰ ਇਹ ਇਸ ਬੰਨੇ ਲਾ ਲਓ ਕਹਿ ਕੇ, ਉੱਥੇ ਜੀ ਐਡਾ ਮੇਲਾ ਭਰਦਾ। ਹੁਣ ਉਹ ਦੁੱਖ ਨਿਵਾਰਨ ਇਹ ਥਾਣਾ, ਮਾਰੀ ਦੀ ਬਾਣੀ ਕਹਿੰਦੀ ਹੈ ਦੁੱਖ ਨਿਵਾਰਨ ਰੱਬ ਹੈ ਦੁੱਖ ਨਿਵਾਰਨ ਕਰਨ ਵਾਲਾ, ਨਾ ਕਿ ਪਾਣੀ ਨਾ ਤੁਹਾਡੇ ਦੁੱਖ ਦੂਰ ਹੋ ਜਾਣੇ। ਫਿਰ ਧੜਨਾ ਵੀ ਐਨ ਬਸੰਤ ਪੰਚਮੀ, ਹਿੰਦੂਆਂ ਵਾਲੀਆਂ ਰਸਮਾਂ ਉਹਨਾਂ ਦਿਨਾਂ ਦੇ ਉੱਤੇ। ਉਹ ਮਹਾਰਾਜ ਦੇ ਕਹਿੰਦੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਸਾਰੀਆਂ ਲਈ ਠੀਕ ਹੈ ਮਹਾ ਦਿਵਸ, ਕੋਈ ਉਧਰ ਵਲੈਤਲ ਤੇ ਕੋਈ ਮਨਾਉਂਦਾ ਹੀ ਨਹੀਂ ਹੈ। ਉਹ ਸੰਡੇ ਮੰਡੇ ਉਹ ਸਾਰਾ ਹੁੰਦੀ ਹੈ, ਸੰਡੇ ਦੀ ਛੁੱਟੀ ਹੁੰਦੀ ਹੈ, ਸੰਡੇ ਉਹਨਾਂ ਦਾ ਕੋਈ ਇਹੋ ਜਿਹਾ ਅੜਿੰਗ ਬੜਿੰਗ ਵਾਲਾ ਤਿਉਹਾਰ ਨਹੀਂ ਹੈ। ਉਹ ਸਿੱਧੇ ਹੀ ਸਾਰਾ ਕੋਈ ਮੱਸਿਆ ਸੰਕਰਾਂਤ ਦੇ ਛੁੱਟੀਆਂ ਏਦਾਂ ਚਰਚ, ਆਰਾਮ ਨਾਲ ਸੰਡੇ ਚਰਚ ਜਾਂਦੇ ਆ। ਸੈਚਰਡੇ ਗੈਰਾਜ ਡੇ ਹੁੰਦਾ, ਆਰਾਮ ਨਾਲ ਆਪਣੀਆਂ ਕਾਰਾਂ ਕੁਰਾਂ ਠੀਕ ਕਰਦੇ, ਬਾਕੀ ਦਿਨ ਕੰਮ ਕਰਦੇ ਆ। ਸਾਡੇ ਇੰਨੀਆਂ ਮੱਸਿਆ ਸੰਕਰਾਂਤ, ਇੱਕ ਦਿਨ ਹਰ ਦਿਨ ਕੋਈ ਨਾ ਕੋਈ ਤਿਉਹਾਰ ਆਉਂਦਾ। ਹਿੰਦੂਆਂ ਦੇ ਜਿਹੜੇ ਤਿਉਹਾਰ ਹੈ ਨਾ, ਇਹ ਖਾਸ ਸਿੱਖਾਂ ਚ ਹੁਣ ਇੰਨੇ ਰਿਵਾਜ ਕਰੀ ਜਾਂਦੇ ਆ। ਮੱਸਿਆ ਸੰਕਰਾਂਤ, ਪੂਰਨਮਾਸ਼ੀ, ਔਰ ਸਾਰੇ ਇਹ ਬੜੇ ਬੜੇ ਸੰਤ ਜਿਹੜੇ ਹੈ ਨਾ, ਇਹ ਮਾਰ ਫਿਰ ਪੂਰਨਮਾਸ਼ੀ ਦਾ ਦਿਨ ਮਨਾਉਣਗੇ। ਚਲੇ ਜਾਓ ਜਮਨਾ ਪਾਰ ਜਾ ਕੇ ਦੇਖ ਲਓ ਪੂਰਨਮਾਸ਼ੀ ਵਾਲੇ ਦਿਨ। ਉਹ ਪੂਰਨਮਾ ਜੇ ਚੰਦਰਮਾ ਚੜ ਗਿਆ ਹਿੰਦੂਆਂ ਨੂੰ, ਤੁਹਾਡੇ ਲਈ ਉਹ ਬਹੁਤ ਪਵਿੱਤਰ ਹੈ। ਤੇ ਉੱਥੇ ਕਰਦੇ ਕਿ ਨਾਮ ਨਹੀਂ ਜਪਦੇ, ਉਹ ਮੂੰਹ ਬੰਨ ਕੇ ਨਾ ਤੇ ਬਾਣੀ ਪੜਨ ਡੇ। ਉਹ ਮੈਂ ਉੱਥੇ ਗਿਆ, ਮੈਂ ਕਿਹਾ ਹੱਦ ਹੋ ਗਈ, ਓਏ ਮੂੰਹ ਬੰਨ ਬੰਨ ਕੇ ਬਾਣੀ ਪੜੀ ਜਾਂਦੀ ਹੈ। ਕੱਲ ਦੀ ਪੌੜੀ ਚ ਅਸੀਂ ਪੜਨ ਦਾ ਫਸਟਾ ਹੀ ਨਿਬੇੜ ਸਿੱਟਿਆ ਸੀ ਵੀ ਬ੍ਰਹਮੇ ਅਰਗੇ ਵੀ ਪੜ ਪੜ ਕੇ ਜਨਮ ਗਵਾ ਗਏ। ਜੋ ਜਪਣਾ ਕੀ ਹੈ ਜਾ ਕੇ ਇਸ਼ਨਾਨ, ਉਹ ਘਰ ਘਰ ਟੂਟੀਆਂ ਲੱਗੀਆਂ, ਆਰਾਮ ਨਾਲ ਇਸ਼ਨਾਨ ਕਰਕੇ ਜਾਇਆ ਕਰੋ। ਜੇ ਜਾਣਾ ਵੀ ਹੈ ਉਸ ਜਗ੍ਹਾ ਦੀ ਸੈਰ ਕਰਨ, ਤੇ ਉੱਥੇ ਆਰਾਮ ਨਾਲ ਘਰੋਂ ਨਹਾ ਕੇ ਆਪਣੇ ਘਰ ਜਾਓ ਕਿ ਉੱਥੇ ਜਾ ਕੇ ਜ਼ਿਆਦਾ ਫਲ ਮਿਲਣਾ। ਹਿੰਦੂਇਜ਼ਮ ਹੈ, ਇਹ ਜਿਹੜਾ ਤੀਰਥਾਂ ਦਾ ਨਹਾਉਣਾ ਇਹ ਸਾਰਾ ਕੁਛ ਜਿਹੜਾ ਹੁਣ ਸਿੱਖਾਂ ਨੇ ਆਪਣੇ ਤੀਰਥ ਕੱਢ ਲਏ ਨੇ। ਇਸ ਕਰਕੇ ਤਰਨ ਤਾਰਨ ਸਾਹਿਬ ਜਾਂ ਹੋਰ ਕੋਈ ਮੁਕਤਸਰ ਸਾਹਿਬ, ਉਹ ਜਿੱਥੇ ਮਾਘੀ ਮਨਾਉਂਦੇ ਆ ਐਡੀ ਵੱਡੀ, ਉਹ ਮੁਕਤਸਰ ਜਿੱਥੇ 40 ਮੁਕਤੇ ਵਿਚਾਰੇ ਸ਼ਹੀਦ ਹੋਏ, ਦੱਸਾਂ ਉਹਨਾਂ ਨਾਲ ਮੁਕਤਸਰ ਸਾਹਿਬ ਬਣਾ ਲਿਆ। ਇੱਥੇ ਦੀ ਜਿਹੜਾ ਨਹਾਏਗਾ ਉਹ ਮੁਕਤ ਹੋ ਜਾਏਗਾ। ਦਮਦਮਾ ਸਾਹਿਬ ਇੱਕ ਕਲਮਸਰ ਸਰੋਵਰ ਹੈ ਜੀ, ਇੱਥੇ ਜੀ ਕਲਮਾਂ ਸੁੱਟੀਆਂ ਸੀ ਮਹਾਰਾਜ ਨਾਲ ਘੜ ਘੜ ਕੇ, ਤੇ ਇਸ ਸਰੋਵਰ ਚ ਜਿਹੜਾ ਬੱਚਾ ਆਣ ਕੇ ਨਹਾਏਗਾ ਜਾਂ ਇਮਤਿਹਾਨ ਦੇਣ ਜਾਣ ਵੇਲਾ ਸਾਰਾ ਸਾਲ ਭਾਵੇਂ ਉਹ ਪੜਿਆ ਨਾ ਹੋਵੇ, ਅਵਾਰਾ ਗਰਦੀ ਕਰਦਾ ਰਿਹਾ ਹੋਵੇ, ਪਰ ਉੱਥੇ ਦੇ ਉਹਨਾਂ ਨਾਲ ਮਸ਼ਹੂਰ ਕੀਤਾ ਜਿਹੜਾ ਬੱਚਾ ਇੱਥੇ ਨਹਾ ਕੇ ਜਾਏਗਾ ਉਹ ਪਾਸ ਹੋ ਜਾਏਗਾ। ਵਾਹ ਬਈ ਵਾਹ। ਉਹ ਤਾਰਨ ਪਤਾ ਲੱਗਦਾ ਹੈ ਵੀ ਉਹ ਸਿੱਖੀ ਚ ਕੀ ਹੈ। ਜਿੰਨੀ ਨਹਾਤੀ ਉਨਾ ਪੁੰਨ, ਬਸ ਬਿਨਾਈਆ ਹੋਰ ਨਾ ਮੁੰਨ। ਹੁਣ ਨੀ ਅਸੀਂ ਮਨਾਉਣਾ ਕਿਉਂਕਿ ਗਿਆਨ ਦੇ ਨੇਤਰ ਖੁੱਲਦੇ ਜਾਂਦੇ ਆ। ਤਰਨ ਤਾਰ ਕੀ ਹੈ ਇਹ ਤਾਰਨ ਸਬਦ ਜਿਸਕੇ ਸੁਨ ਸੁਨਾ ਸਬਦ ਜਿਸਕੇ ਫੁਨ ਦੁਖ ਨਿਨਾਸ ਆਵੇ ਦੁਖ ਨਿਵਾਰਨ ਫੁਨ ਦੁਖ ਨਿਨਾਸ ਸੁਖਦਾਇਕ ਸੂਰ ਹੁਣੇ ਦੁਖ ਸੁਖਦਾਇਕ ਵੱਡਾ ਸੂਰਮਾ ਕੀ ਹੈ? ਸਭ ਦੀ ਸਭ ਤੋਂ ਵੱਡਾ ਸੂਰਮਾ ਹੈ ਹੁਣ ਦੁੱਖ ਤਰਤ ਧਿਆਨ ਜੋ ਤਰਤ ਧਿਆਨ ਕਿਸੇ ਗੁਰੂ ਨਾਨਕ ਦੀ ਫੋਟੋ ਦੇ ਚਰਨ ਕਮਲਾਂ ਦਾ ਨਹੀਂ ਰੱਖਣਾ। ਇੱਥੇ ਪਹਿਲਾਂ ਸ਼ਬਦ ਆਇਆ, ਸ਼ਬਦ ਦਾ ਹੀ ਧਿਆਨ ਹੈ। ਕੋਈ ਅੰਦਰ ਹੋਰ ਫੋਟੋਆਂ ਫਾਟੋਆਂ ਦਾ ਜੋ ਇਹਨਾਂ ਸਾਧੜਿਆਂ ਨਾਲ ਤੋਰੀ ਹੈ ਚੀਜ਼ ਵੀ ਧਿਆਨ ਜੀ, ਗੁਰੂ ਨਾਨਕ ਦੀ ਫੋਟੋ ਤੇ ਜਿਹੜਾ ਚਰਨ ਪਦਮ ਹੈ ਉਹਦੇ ਚ ਰੱਖੋ। ਆ ਜਾਓ ਜਮਨਾ ਪਾਰ ਜਾ ਕੇ ਦੇਖ ਲਓ, ਥੱਲੇ ਮੂੰਹ ਬੰਨ ਕੇ ਪਾਠ ਕਰਨ ਡੇ, ਉੱਤੇ ਗੁਰੂ ਨਾਨਕ ਦੀਆਂ ਫੋਟੋ ਲਾਈਆਂ। ਐਨ ਚੌਂਕੜੀ ਮਰਵਾਈ ਤੋਂ ਜੇ ਪਦਮ ਲਵਾਇਆ, ਸਾਰੀ ਮੰਡਲੀ ਹੀ ਉਹਦਾ ਧਿਆਨ ਧਰਦੀ ਹੈ। ਪਰ ਮਹਾਰਾਜ ਕਹਿੰਦੇ ਆ ਜੋ ਧਰਤ ਧਿਆਨ, ਧਿਆਨ ਕਿਹਦਾ ਧਰਨਾ ਹੈ? ਗੁਰੂ ਅਮਰਦਾਸ ਸਾਹਿਬ ਨੇ ਕਰਫਿਊ ਲਾਤਾ ਖਾਸ, ਧਿਆਨ ਕਿਹਦਾ ਧਰਨਾ ਹੈ? ਗੁਰ ਕਾ ਸ਼ਬਦ ਮੇਰੇ ਅੰਤਰ ਛੋਡੂ ਹਰ ਕਾ ਨਾਮ ਹੁਣ ਕਦੀ ਨੀ ਧਿਆਨ ਭੁੱਲਣਾ ਵੀ ਗੁਰੂ ਸਾਰੀ ਬਾਣੀ ਚ ਧਿਆਨ ਕਿਤੇ ਨੀ ਹੋਰ ਰੱਖਣਾ। ਮੇਰੇ ਅੰਤਰ ਗੁਰ ਕਾ ਸਬਦ ਸ਼ਬਦ ਗੁਰੂ ਸੁਰਤ ਤੁਨ ਚੇਤਾ ਜਿਹੜਾ ਸ਼ਬਦ ਗਾਵੀਐ ਸੁਣੀਐ ਮਨ ਰੱਖੀਏ ਪਾਓ। ਜਿਹੜਾ ਸ਼ਬਦ ਜਪਣਾ ਹੈ ਉਹਨੂੰ ਇੱਕ ਵਾਰੀ ਵੀ ਮਿਸ ਨਹੀਂ ਕਰਨਾ, ਕੰਨਾਂ ਨਾਲ ਸੁਣਨਾ ਹੈ। ਸਾਚ ਕਹੋ ਸੁਣ ਲਿਓ ਸਭੈ, ਇਹ ਜਿਹੜਾ ਮੂੰਹ ਨਾਲ ਜਪਣਾ ਤੇ ਉਸੇ ਜਾਪ ਨੂੰ ਕੰਨਾਂ ਨਾਲ ਸੁਣਨਾ ਹੈ, ਇਹ ਹੈ ਸ਼ਬਦ ਸੁਰਤ ਦੀ ਆਰੰਭਕ ਖੇਡ। ਤੇ ਧਿਆਨ ਦੇ ਵਿੱਚ ਸ਼ਬਦ ਨੂੰ ਪਹਿਲਾਂ ਇਸੇ ਤਰ੍ਹਾਂ ਆਏਗਾ ਵੀ ਜੋ ਤੁਸੀਂ ਜਪਦੇ ਹੋ ਉਹਨੂੰ ਕੰਨਾਂ ਨਾਲ ਸੁਣੋ, ਜੇ ਨਹੀਂ ਸੁਣਦੇ ਤੇ ਤੁਹਾਡਾ ਚਿੱਤ ਕਿਤੇ ਬਾਹਰ ਗਿਆ। ਇਸ ਕਰਕੇ ਜਿਹੜਾ ਜਪਣਾ ਤੇ ਨਾਲ ਸੁਣਨਾ ਹੈ ਉਹ ਹੈ ਜੋ ਧਰਤ ਧਿਆਨ ਬਸਤ ਤਹਨੇ। ਇਸੇ ਕਰਕੇ ਪਹਿਲਾਂ ਸ਼ਬਦ ਸਵਈਆ ਇੱਥੋਂ ਸ਼ੁਰੂ ਹੁੰਦਾ, ਗੁਰੂ ਗੁਰੂ ਹਿਰਦੈ ਹਰ ਸਿਮਰ ਰਤ ਪੂਰੋ ਪੁਰਖ, ਹਿਰਦੈ ਹਰ ਸਿਮਰ ਰਤ। ਜਪ ਜਪ ਕੇ ਜਪ ਜਪ ਕੇ ਜਦੋਂ ਸਿਮਰਨ ਦੀ ਅਵਸਥਾ ਹੋ ਜਾਣੀ ਉਹ ਪੂਰਾ ਪੁਰਖ ਨਾਨਕ ਜੀਵ ਦਾ ਪੁਰਖ ਤੇ ਆਇਆ, ਉਹ ਤੁਹਾਡੇ ਅੰਦਰ ਹੀ ਹਿਰਦੇ ਚ ਸ਼ਬਦ ਅਖੁੱਟ ਰੂਪ ਚ ਆ ਜਾਣਾ ਹੈ। ਪੂਰੋ ਪੁਰਖ ਹਿਰਦੈ ਹਰ ਸਿਮਰ, ਜਦੋਂ ਸ਼ਬਦ ਰੂਪ ਦੇ ਵਿੱਚ ਅਖੁੱਟ ਚ ਬਾਬਾ ਨਾਨਕ ਅੰਦਰ ਆ ਗਿਆ, ਉਹਦੇ ਮੂੰਹ ਦੇਖਦੇ ਹੀ ਉਹ ਸ਼ਬਦ ਰੂਪ ਦੇ ਕਰੋੜਾਂ ਪਾਪ ਦਗਦ ਹੋ ਜਾਣੇ। ਉਸ ਵੇਲੇ ਇਹ ਮੁੱਖ ਦੇਖ ਅਗ ਲਫ਼ਜ਼ ਆਏਗਾ, ਅਗ ਮੈਨੇ ਪਾਪ ਮੁੱਖ ਦੇਖ ਅਗ ਜਾਣ ਪਰੇ। ਲੈ ਤੂੰ ਬੁੱਧ ਲੈਣੀ ਹੈ, ਰਿੱਧ ਲੈਣੀ ਹੈ, ਸਿੱਧ ਲੈਣੀ ਹੈ, ਨੌ ਨਿਧੀਆਂ ਲੈਣੀਆਂ, 18 ਸਿੱਧੀਆਂ ਲੈਣੀਆਂ, ਅਖੀਰ ਤੇ ਸਵਈਆ ਕਲੋਜ ਹੋਣ ਲੱਗਦਾ। ਮਹਾਰਾਜ ਕਹਿੰਦੇ ਜੋ ਹਰ ਬੂਧੇ ਰਿੱਧ ਸਿੱਧ ਚਾਹਤ, ਜੋ ਹਰ ਬੂਧੇ ਰਿੱਧ ਸਿੱਧ ਚਾਹਤ। ਸੋ ਵੀ ਲਿਖ ਦਿੱਤਾ ਕਾਹਦੇ ਨਾਲ ਮਿਲਣੀਆਂ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰ ਕਰ ਮਨ ਮੇਰੇ, ਗੁਰੂ ਗੁਰੂ ਕਰ ਮਨ ਮੇਰੇ, ਕਰ ਮਨ ਮੇਰੇ ਤਾਰਨ ਤਾਰਨ ਸਮਰਾਤ ਕਲਯੁਗੇ, ਤਾਰਨ ਤਾਰਨ ਸਮਰਾਤ ਕਲਯੁਗੇ। ਚੁੱਪ ਕਰਕੇ ਇਸ ਜਹਾਜ਼ ਦੇ ਵਿੱਚ ਬੈਠ ਜਾ, ਇਹ ਗੁਰੂ ਦਾ ਜਹਾਜ਼ ਹੈ, ਇਸ ਚ ਬੈਠ ਜਾ। ਬੱਲੀਏ ਤੂੰ ਚੁੱਪ ਕਰ ਚ ਪੇੜ ਖਾਏ, ਬੱਲੀਏ ਤੂੰ ਚੁੱਪ ਕਰ ਚ ਪੇੜ ਖਾਏ, ਚੁੱਪ ਕਰਕੇ ਗੱਡੀ ਦੇ ਵਿੱਚ ਬਹਿ ਜਾ, ਚੁੱਪ ਕਰਕੇ ਗੱਡੀ ਦੇ ਵਿੱਚ ਬਹਿ ਜਾ, ਬੱਲੀਏ ਚੁੱਪ ਕਰ ਚ ਪੇੜ। ਆਈ ਸਤਿਗੁਰੂ ਹੈ ਬੋਹੇ ਦਾ, ਸਤਿਗੁਰੂ ਹੈ ਸਲੋਕ ਤੇ ਪੌੜੀ ਵਿਚਾਰੀਏ। ਮਹਾਰਾਜ ਨਾ ਸਲੋਕ ਇੱਥੋਂ ਸ਼ੁਰੂ ਕੀਤਾ, ਨਾਨਕ ਜਦੋਂ ਪਹਿਲਾਂ ਆ ਜਾਏ ਉਦੋਂ ਆਪਣੇ ਆਪ ਨੂੰ ਕਹਿ ਰਹੇ ਨੇ, ਉੱਥੇ ਨਾਨਕ ਛਾਪ ਨਹੀਂ ਹੋਏਗੀ, ਉੱਥੇ ਨਾਨਕ ਆਪਣੇ ਆਪ ਨੂੰ ਕਹਿ ਰਹੇ ਨੇ। ਮਹਾਰਾਜ ਕਹਿ ਰਹੇ ਨੇ ਨਾਨਕ ਮੇਰ ਮੈਨੇ ਪਹਾੜ ਨਹੀਂ ਹੈ ਜੋ ਇਹ ਦੁਨੀਆ ਕਰਦੀ ਆ ਰਹੀ ਹੈ। ਸਿੱਧਾ ਹੀ ਮਤਲਬ ਹੈ ਨਾਨਕ, ਮੇਰਾ ਜਿਹੜਾ ਸਰੀਰ ਹੈ, ਗੁਰੂ ਨਾਨਕ ਦਾ ਜੋ ਸਰੀਰ ਸੀ, ਮਹੱਲੇ ਪਹਿਲੇ ਦਾ ਸਲੋਕ ਹੈ ਵੀ ਮੇਰਾ ਜਿਹੜਾ ਸਰੀਰ ਹੈ, ਇੱਕ ਤੇ ਸਰੀਰ ਹੈ, ਇੱਕ ਨੂੰ ਸਰੀਰ ਨੂੰ ਚਲਾਉਣ ਵਾਲਾ ਹੈ। ਮੇਰਾ ਸਰੀਰ ਰੱਥ ਹੈ ਤੇ ਇਹਦੇ ਅੰਦਰ ਜਿਹੜਾ ਡਰਾਈਵਰ ਹੈ ਉਹ ਮਨ ਹੈ। ਇੱਕ ਰੱਥ ਹੁੰਦਾ, ਇੱਕ ਉੱਤੇ ਰੱਥ ਨੂੰ ਚਲਾਉਣ ਵਾਲਾ ਹੁੰਦਾ, ਉਹਨੂੰ ਡਰਾਈਵਰ, ਉਹਨੂੰ ਰੱਥ ਵਾਹ ਕਹਿੰਦੇ ਆ। ਜਿਹੜਾ ਰੱਥ ਵਾਹ, ਜਿਹੜਾ ਰੱਥ ਨੂੰ ਚਲਾਉਣ ਵਾਲਾ, ਰੱਥ ਵਾਹੁਣ ਵਾਲਾ, ਹਲ ਵਾਹੁਣ ਵਾਲਾ, ਇੱਥੇ ਰੱਥ ਵਾਹੋ ਦਾ ਮਤਲਬ ਹੈ ਰੱਥ ਨੂੰ ਵਾਹੁਣ ਵਾਲਾ। ਇਹ ਸਾਰਾ ਸਰੀਰ ਐਡਾ ਵੱਡਾ, ਇਹ ਕਾਹਦੇ ਨਾਲ ਚੱਲਦਾ, ਕਿੱਥੇ ਜਾਂਦਾ ਹੈ? ਅੰਦਰੋਂ ਮਨ ਇਸ਼ਾਰਾ ਕਰਦਾ, ਉਸੇ ਵੇਲੇ ਸਰੀਰ ਉੱਠ ਪੈਂਦਾ। ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਵੇਲਾ, ਕਿਉਂ ਮਨ ਨੂੰ ਨਾਮ ਚੰਗਾ ਨਹੀਂ ਲੱਗਦਾ? ਉਹ ਕਹਿੰਦਾ ਨਹੀਂ, ਇੱਧਰ ਨਹੀਂ ਰੱਥ ਲਿਜਾਣਾ, ਉਹ ਬੁਰਾ ਕੰਮ ਆ ਉਹਦੇ ਵੱਲ ਚੱਲ, ਸਰੀਰ ਉੱਠ ਕੇ ਤੁਰ ਪੈਂਦਾ। ਪਰ ਮਹਾਰਾਜ ਇੱਥੇ ਕਮਾਲ ਕਰਦੇ, ਗੁਰੂ ਨਾਨਕ ਕਹਿੰਦਾ ਮੇਰਾ ਜੁਗਾਂ ਜੁਗਾਂ ਤੂੰ, ਮੈਂ ਜਿਹੜਾ ਮੇਰਾ ਸਰੀਰ ਆ ਉਹਦੇ ਅੰਦਰ ਇੱਕ ਹੈ, ਕਿਉਂਕਿ ਕੱਕੇ ਨੂੰ ਔਂਕੜ ਹੈ। ਇੱਕ ਹੀ ਕੱਕੇ ਨੂੰ ਕੌਂਕੜ ਹੈ, ਰੱਥ ਨੂੰ ਕੌਂਕੜ ਹੈ, ਫਿਰ ਇੱਕ ਨੂੰ ਕੌਂਕੜ ਹੈ, ਫਿਰ ਰੱਥ ਵਾਹੋ ਨੂੰ ਕੌਂਕੜ ਔਂਕੜ ਹੈ। ਕਿਉਂ? ਗੁਰੂ ਨਾਨਕ ਆਪਣਾ ਸਰੀਰ ਇੱਥੇ ਐਕਸਪਲੇਨ ਕਰ ਰਿਹਾ, ਪਰ ਕਹਿੰਦਾ ਇਹ ਕੋਈ ਗਿਆਨੀ ਗੱਲ ਬੁੱਝੇਗਾ ਮੇਰੀ। ਮੈਂ ਜੁਗ ਜੁਗ ਫੇਰ ਚੱਲਦੇ ਆ, ਬਾਕੀਆਂ ਦੇ ਰੱਥ ਬਦਲਦੇ ਰਹਿੰਦੇ, ਡਰਾਈਵਰ ਸਰੀਰ ਵੀ ਬਦਲਦੇ ਰਹਿੰਦੇ ਆ, ਪਰ ਮੇਰਾ ਸਰੀਰ ਜਿਹੜਾ ਸ਼ੁਰੂ ਤੋਂ ਹੈ ਉਹ ਮੇਰਾ ਇੱਕੋ ਹੀ ਰੱਬ ਹੀ ਉਹਦੇ ਅੰਦਰ ਹੈ। ਇੱਕ ਆਖ ਆਖ ਹੈ, ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ। ਮੇਰਾ ਸਰੀਰ ਕੀ ਹੈ? ਮੇਰੇ ਸਰੀਰ ਚ ਇੱਕੋ ਹੀ ਉਹ ਰੱਬ ਹੀ ਰੱਬ ਹੈ, ਆਪ ਹੀ ਉਹ ਸਰੀਰ ਹੈ, ਆਪ ਹੀ ਉਹ ਮਨ ਚਲਾਉਣ ਵਾਲਾ, ਆਪ ਹੀ ਸਭ ਕੁਛ, ਉਹ ਰੱਬ ਰੂਪ ਹੀ ਹੈ ਸਭ ਕੁਛ। ਇਸ ਕਰਕੇ ਹਰ ਇੱਕ ਦੇ ਪੈਰਾਂ ਚ ਔਂਕੜ ਦਿੱਤਾ ਵੀ ਨਾਨਕ, ਨਾਨਕ ਆਪਣੇ ਆਪ ਨੂੰ ਕਹਿ ਰਿਹਾ ਮੇਰਾ ਜਿਹੜਾ ਸਰੀਰ ਹੈ ਉਹਦਾ ਇੱਕ ਹੀ ਵਾਹੁਣ ਵਾਲਾ, ਇੱਕ ਹੀ ਸਭ ਕੁਛ ਕਰਨ ਵਾਲਾ, ਅੰਦਰ ਰੱਬ ਹੀ ਰੱਬ ਹੈ, ਹੋਰ ਕੁਛ ਨਹੀਂ। ਪਰ ਜੁਗ ਜੁਗ ਫੇਰੇ ਵਟਾਈਆਂ, ਗਿਆਨੀ ਬੁੱਝੇ ਤਾਂ ਹੈ। ਆ ਜਿਹੜੀ ਗੱਲ ਮੈਂ ਦੱਸਦਾ ਵੀ ਜੁਗ ਜੁਗ ਚ ਫੇਰ ਕੀ ਬਦਲਦੇ ਆ, ਵੀ ਸਤ ਯੁਗ ਵਿੱਚ ਤੇ ਰੱਥ ਸੰਤੋਖ ਦਾ, ਸਰੀਰ ਸੰਤੋਖ ਦਾ ਹੁੰਦਾ, ਤੇ ਅੱਗੇ ਧਰਮ ਜਿਹੜਾ ਹੈ ਉਹ ਅੱਗੇ ਵਾਹੁਣ ਵਾਲਾ ਹੈ। ਮਨ ਧਰਮੀ ਹੁੰਦਾ, ਸਰੀਰ ਸੰਤੋਖ ਦਾ ਸਰੀਰ ਹੋ ਜਾਂਦਾ, ਇਸ ਕਰਕੇ ਉਹ ਸਤਯੁਗ ਵਰਤ ਜਾਂਦਾ। ਅਗਲੇ ਜਿਹੜਾ ਹੈ ਤ੍ਰੇਤਾ, ਰੱਥ ਜਤੇ ਕਾ, ਉਸ ਵੇਲੇ ਜਤ ਸਤ ਆ ਜਾਂਦਾ ਸਰੀਰ ਦੇ ਵਿੱਚ, ਤੇ ਜੋਰ ਅੱਗੇ ਰੱਥ ਵਾਹੋ, ਕਿਉਂਕਿ ਜਿੰਨਾ ਇਨਸਾਨ ਦੇ ਅੰਦਰ ਜਤ ਹੋਏਗਾ ਉਨਾ ਉਹਦਾ ਮਨ ਤਕੜਾ ਹੋਏਗਾ, ਜੋਰ ਉਹਦੇ ਚ ਆ ਜਾਏਗਾ ਮਨ ਚ। ਤਰੈਤੇ ਰੱਥ ਜਤੇ ਕਾ, ਜੋਰ ਅੱਗੇ ਰੱਥ ਵਾਹੋ, ਦੁਆਪਰ ਰੱਥ ਤਪੇ ਕਾ, ਜੇ ਤਪ ਕਰਾਂਗੇ, ਦੁਆਪਰ ਦੇ ਵਿੱਚ ਤਪ ਬੜਾ ਮਸ਼ਹੂਰ ਤੇ ਸੱਤ ਅੱਗੇ ਰੱਥ ਵਾਹੋ, ਅੱਗੇ ਉਹ ਸਾਧ ਮਨ ਜਿਹੜਾ ਉਹ ਸੱਤ ਹੋ ਜਾਏਗਾ। ਇਸ ਕਰਕੇ ਚਾਰੇ ਯੁਗ ਲਿਖੇ, ਪਰ ਕਾਲ ਯੁਗ ਇਹ ਰੱਥ ਅਗਨੇ ਕਾ, ਇਹ ਪੰਜ ਅੱਗਾਂ ਜੋ ਭੜਕ ਰਹੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕੋਇਲੇ ਪਾਪ ਪੜੇ ਤਿਸ ਉਪਰੇ, ਇਹ ਫਿਰ ਪਖਾਉਂਦਾ ਭੱਠੀ ਨੂੰ ਅੰਦਰ ਤੇ ਸਾੜਦਾ ਹੈ ਉਸ ਡਰਾਈਵਰ ਨੂੰ, ਮਨ ਸੜ ਜਾਂਦਾ। ਉਹ ਕਲਯੁਗੇ ਜਿਹੜਾ ਰੱਥ ਹੈ ਉਹ ਅੱਗ ਹੀ ਅੱਗ ਅੰਦਰ ਹੈ, ਤੇ ਕੂੜੀ ਅੱਗੇ ਰੱਥ ਵਾਹੋ ਹੈ, ਜਿਹੜਾ ਮਨ ਹੈ ਐਡਾ ਕੂੜਾ ਹੋ ਜਾਂਦਾ, ਉਹ ਕੂੜ ਵਾਲੀ ਰਜਾਊਗਾ, ਕੂੜ ਰਾਜਾ, ਕੂੜ ਪਰਜਾ, ਕੂੜ ਸਭ। ਪਰ ਨਾਨਕ ਵਖਾਣੇ ਬੇਨਤੀ, ਨਾਨਕ ਦਾ ਜਿਹੜਾ ਸਰੀਰ ਆ ਉਹ ਇੱਕ ਦਾ ਹੀ ਰਹੇਗਾ। ਇਸੇ ਕਰਕੇ ਜਿਹੜੀ ਅਰਦਾਸ ਸਿੰਘਾਂ ਨਾਲ ਬਣਾਈ ਸੀ ਉਹਦੇ ਚ ਮਹੱਲੇ ਪੰਜਵਾਂ ਆਪਣੇ ਸਰੀਰ ਨੂੰ ਕਹਿੰਦਾ ਵੀ ਮੇਰਾ ਸਰੀਰ ਚ ਕੀ ਆ, ਮੇਰਾ ਸਰੀਰ ਹੈ ਜੀਉ ਪਿੰਡ ਸਭ ਤੇਰੀ ਰਾਸ। ਮੇਰਾ ਜਿਹੜਾ ਜੀ ਹੈ ਅੰਦਰ ਆਤਮਾ ਤੇ ਮੇਰਾ ਜਿਹੜਾ ਪਿੰਡ ਸਰੀਰ ਹੈ ਇੱਕੋ ਰਾਸ ਚ ਘੜਿਆ ਗਿਆ। ਹੂ ਬਹੂ ਬਾਬੇ ਨਾਨਕ ਦੀ ਬਾਣੀ ਦੀ ਉਹ ਐਨ ਸਿੱਧੀ ਸਮਝ ਆ ਜਾਏਗੀ ਉਥੋਂ, ਤੂੰ ਠਾਕਰ ਤੁਮ ਪੈ ਅਰਦਾਸ ਕਦੋਂ, ਮੇਰਾ ਜਿਹੜਾ ਹੈ ਪਿੰਡ ਤੇ ਅੰਦਰ ਜੀਓ ਉਹ ਤੇਰੀ ਰਾਸ ਦੇ ਵਿੱਚ ਹੀ ਹੈ। ਇੱਥੇ ਵੀ ਮਹਾਰਾਜ ਇਹੋ ਕਹਿੰਦੇ ਨਾਨਕ ਜੁਗ ਜੁਗ ਕਲਯੁਗ ਦੇ ਵਿੱਚ ਹੀ ਤੁਸੀਂ ਸਤਯੁਗ ਵਰਤਾ ਸਕਦੇ ਹੋ। ਕੀ ਕਰੋ, ਸੰਤੋਖ ਦਾ ਜੀਵਨ ਰੱਖੋ, ਕੁੱਲੀ ਜੁੱਲੀ ਤੇ ਗੁੱਲੀ ਦਾ ਸਵਾਲ ਰੱਖੋ, ਬਾਕੀ ਹੋਰ ਆਸ ਸਾਰਾ ਨੇ ਰੱਖੋ। ਸਿਰ ਢੱਕਣ ਨੂੰ ਕੋਈ ਛੋਟਾ ਜਿਹਾ ਮਕਾਨ ਮਿਲ ਜਾਏ ਉਹ ਕੁੱਲੀ ਹੋ ਗਈ, ਜੁੱਲੀ ਸਿਆਲ ਨੂੰ ਪਾਲਾ ਨਾ ਲੱਗੇ, ਚੰਗੀ ਨਿੱਘੀ ਰਜਾਈ ਹੋਵੇ ਐਨ ਭਰਮੇ ਨੂੰ ਦੀ ਪਾਲਾ ਨਾ ਲੱਗੇ ਉਹ ਜੁੱਲੀ ਹੋ ਗਈ, ਗੁੱਲੀ ਰੋਟੀ ਖਾਣ ਨੂੰ ਸਾਇੰਟੀਫਿਕ ਬੈਲੈਂਸ ਡਾਇਟ ਮਿਲ ਜਾਏ ਉਹ ਤੁਹਾਨੂੰ ਖਾਣ ਨੂੰ ਗੁੱਲੀ ਮਿਲ ਗਈ, ਕੁੱਲੀ ਜੁੱਲੀ ਤੇ ਗੁੱਲੀ ਜਿਹੜਾ ਇੱਥੋਂ ਗਾਂਹ ਵਧਿਆ ਨੀ ਉਹਦਾ ਸੰਤੋਖ ਦਾ ਜੀਵਨ ਨੀ। ਉਹ ਸਤਯੁਗ ਇੱਥੇ ਹੀ ਕਲਯੁਗ ਚ ਮਾਣ ਸਕਦਾ ਜੇ ਉਹ ਸੰਤੋਖ ਦਾ ਆਪਣਾ ਰੱਥ ਰੱਖੇ ਸਰੀਰ ਤੇ ਜਿਹੜਾ ਮਾਨ ਆ ਉਹਨੂੰ ਧਰਮੀ ਕਰ ਲੈ। ਤਰੈਤਾ ਇੱਥੇ ਹੀ ਮਾਣ ਸਕਦਾ ਕਲਯੁਗ ਚ ਗੁਰੂ ਨਾਨਕ ਦੇ ਹਿਸਾਬ ਨਾਲ, ਕਿਉਂਕਿ ਉਹਦਾ ਸਰੀਰ ਇੱਕ ਹੀ ਸਭ ਕੁਛ ਇੱਕ ਹੀ ਸੀ। ਕਹਿੰਦਾ ਤੁਸੀਂ ਸਤਯੁਗ ਜਿਹੜਾ ਤਰੇਤਾ ਉਹ ਵੀ ਕਲਯੁਗ ਚ ਹੁਣੇ ਮਾਣ ਸਕਦੇ ਹੋ। ਆਪਣਾ ਸੈਕਸ ਨੂੰ ਕੰਟਰੋਲ ਰੱਖੋ, ਸੈਂਸਿਸ ਨੂੰ ਕੰਟਰੋਲ ਚ ਲਿਆਓ, ਜਤੇ ਕਾ ਜੋਰ ਅੱਗੇ ਰਥਵਾਹੋ, ਤੁਹਾਡੇ ਚ ਮਨ ਐਨ ਕਾਬੂ ਰੱਖੋ ਆਪਣੇ ਚ, ਜਤੇ ਤਰੈਤੇ ਰਥ ਜਤੇ ਕਾ ਜੋਰ ਅੱਗੇ ਰਥਵਾਹੋ, ਦੁਆਪਰ ਰਥ ਤਪੇ ਕਾ, ਨਾਮ ਜਪਣ ਦੇ ਉੱਤੇ ਹਾਰਡ ਲੇਬਰ ਕਰੋ, ਕਿਉਂਕਿ ਭਾਉ ਖੱਲਾ ਆਗਨ ਤਪ ਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ ਭਾਈ ਤਪ ਕਰ ਹਾਰਡ ਲੇਬਰ ਕਰ ਜਪਣ ਦੇ ਉੱਤੇ ਤੇ ਤੂੰ ਇੱਥੇ ਹੀ ਦੁਆਪਰ ਮਾਨ ਸਕਦਾ ਹੈ। ਪਰ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਵਥਵਾਓ, ਪਰ ਕੀ ਕਰੋ ਨਾਨਕ ਕੀ ਕਰੋ ਗੁਰਸਿੱਖ ਮੀਤ ਚਲੋ ਗੁਰ ਇੱਕ ਨਹੀਂ ਹੈ ਲਫ਼ਜ਼, ਕੱਕੇ ਨੂੰ ਅੰਕੜ ਨਹੀਂ ਹੈ, ਕੱਕੇ ਦੇ ਸਿਆਰੀ ਹੈ ਇੱਕੇ, ਰੱਬ ਇੱਕੇ ਨੂੰ ਆਖੇ ਇੱਕੇ ਆਖੇ ਆਰਜ਼ ਤੂੜ ਦਾ ਜੇ ਨਾ ਉੱਥਾ ਫਿਰ ਨਕਲ ਕਰਦਾ ਗੁਰੂ ਨਾਨਕ ਦੀ
ਚਲੋ
ਪਹਿਲੇ ਨਾ ਫੇਰ ਸਲੋਕ ਲਾਇਆ ਸਾਮ ਕਹੇ ਸਿਤੰਬਰ ਸਵਾਮੀ ਚਾਰ ਵੇਦ ਹੋਏ ਨੇ ਸ਼ਾਮ ਵੇਦ ਗੁਜਰ ਵੇਦ ਉਹ ਕੀ ਮਿਹਨਤ ਪੂਰੇ ਨਾ ਹੀ ਨੀ ਆਉਂਦੇ ਉਹਨਾਂ ਨੂੰ ਤੇ ਉਹ ਜਿਹੜੇ ਚਾਰੇ ਵੇਦ ਹੈ ਨਾ ਉਹ ਬੜੇ ਇਹਨਾਂ ਦੇ ਊਟ ਪਟਾਂਗ ਜਿਹੇ ਨਾਮ ਚੇਤੇ ਨੀ ਆਉਂਦੇ ਸਾਮ ਕਹੇ ਬਈ ਜਿਹੜਾ ਉਸ ਵੇਲੇ ਸ਼ਾਮ ਕਹਿੰਦਾ ਸਤੰਬਰ ਰੱਬ ਦਾ ਨਾਂ ਸਤੰਬਰ ਸੀ ਉਸ ਵੇਲੇ ਇਹ ਸਤੰਬਰ ਕਹਿੰਦੇ ਆ ਜਿਹਨੇ ਪੀੜੇ ਕੱਪੜੇ ਪਾਏ ਹੁਣ ਉਹ ਸਾਡੇ ਵੀ ਸਿੰਘਾਂ ਚ ਹੁਣ ਪੀੜੀਆਂ ਕੇਸਕੀਆਂ ਝੰਡੇ ਦਾ ਨਾਮ ਵੀ ਪੀੜਾ ਹੀ ਕਰ ਦਿੱਤਾ ਸਭ ਕੁਛ ਉਹ ਸਭ ਕੁਛ ਪੀੜਾ ਹੀ ਕਰੀ ਜਾਂਦੇ ਆ ਇੱਥੇ ਤੱਕ ਕਿਤੇ ਅੱਖਾਂ ਨਾਲ ਪੀੜੀਆਂ ਕਰ ਦੇਣ ਵੀ ਜਰਕਾਨ ਹੋ ਗਿਆ ਹੁੰਦਾ ਜਿੱਦਾਂ ਆ ਜਿਹੜੀਆਂ ਅੱਖਾਂ ਪੀੜੀਆਂ ਹੋ ਜਾਂਦਾ ਉਹਨੂੰ ਕਹਿੰਦੇ ਹੋਏ ਇਹਨੂੰ ਤੇ ਜਰਕਾਨ ਹੋ ਗਿਆ ਇੰਨੇ ਪੀਲੇ ਰੰਗ ਤੇ ਰਿੱਝੇ ਆ ਰੰਗਾਂ ਦੇ ਉੱਤੇ ਉਹ ਮਹਾਰਾਜ ਨਾਲ ਬਥੇਰਾ ਕਿਹਾ ਉਹ ਗੁਰੂ ਨਾਨਕ ਕਹਿੰਦਾ ਉਹ ਮੈਂ ਕੋਈ ਨੀ ਨਾ
ਮੈਲਾ ਨਾ
ਉਹ ਕੋਈ ਮੈਲਾ ਵੇਸ ਨਾ ਪਾਈ ਰਾਮ ਨਾ ਸਾਫ਼ ਕੱਪੜੇ ਰੱਖੀ ਜਿਹੜਾ ਮਨ ਹੈ ਮੇਰਾ ਐਨ ਸਾਫ਼ ਹੈ ਸ਼ੀਸ਼ੇ ਵਾਂਗੂ ਧੁੰਦੜਾ ਨੀ ਹੈ ਮੈਂ ਕੋਈ ਉੱਤੇ ਪਖੰਡ ਨੀ ਕਰਦਾ ਸਾਧਾ ਵਾਂਗੂ ਇਹ ਚਿੱਟੇ ਜੇ ਨਾਨਕ ਦਾ ਕੋਈ ਭੇਖ ਨੀ ਹੈ ਗੁਰੂ ਨਾਨਕ ਨੂੰ ਜੇ ਕਿਸੇ ਨਾਲ ਦੇਖਣਾ ਤੇ ਇਹਨਾਂ ਛਤਰਾਂ ਚ ਦੇਖੋ ਜੋ ਉਹਨਾਂ ਦੇ ਆਪਣੇ ਲਫ਼ਜ਼ ਉਹ ਆਪਣੀ ਆਟੋਬਾਇਓਗ੍ਰਾਫੀ ਆਪ ਦੇ ਰਹੇ ਨੇ ਤੁਹਾਨੂੰ ਆਪਣੀ ਫੋਟੋ ਆਪ ਤੁਹਾਨੂੰ ਦੇ ਰਹੇ ਨੇ ਲਿਖ ਕੇ ਸ਼ਬਦਾਂ ਅੱਖਰਾਂ ਦੇ ਵਿੱਚ ਉਹਨਾਂ ਦੀ ਫੋਟੋ ਕੀ ਹੈ ਮਹਾਰਾਜ ਕਹਿੰਦਾ ਨਾ ਕੱਪੜੇ ਸਾਧੂ ਵਰਗੇ ਨੀ ਪਾਉਂਦਾ ਨਾ ਮਹਾਰਾਜ ਪਾਉਂਦੇ ਹੀ ਸੀ ਨਾ ਮੈਂ ਨਾ ਕਾਚੀ ਹੈ ਮੈਂ ਤੇ ਐਨ ਪੱਕੋ ਹੀ ਪੱਕ ਹਾਂ ਮਹਾਰਾਜ ਦਾ ਸਰੂਪ ਕੀ ਸੀ ਨਾਨਕਿਲਾ ਅੱਜ ਕੱਲ ਜਿਹੜੇ ਬਨੌਟੀ ਸੰਤ ਹੈ ਨਾ ਕਈ ਕਿਸਮ ਦੇ ਕੁਸ਼ਤੇ ਖਾ ਕੇ ਮੂੰਹ ਦੇ ਨੂਰ ਲਿਆਉਂਦੇ ਨੇ ਸੰਗਤ ਜੇ ਮਾਈਆਂ ਨੂੰ ਖਾਸ ਕਰਕੇ ਜਾਂ ਆਲੇ ਦੁਆਲੇ ਜਿੱਥੇ ਵਿਚਰਾਂਗੇ ਉਹ ਕਹਿਣਗੇ ਦੇਖੋ ਜੀ ਕਿੰਨਾ ਨੂਰ ਠਪਕਦਾ ਉਹ ਸਭ ਸਾਰੇ ਕੁਸ਼ਤੇ ਖਾਂਦੇ ਹੁੰਦੇ ਆ ਕਿਸੇ ਤੇ ਭਗਤੀ ਦਾ ਜਿਹੜਾ ਰੱਤਿਆ ਰੰਗ ਲਾਲ ਨਹੀਂ ਹੁੰਦਾ ਉਹ ਮੈਂ ਆਪਣੇ ਸਾਥੀਆਂ ਦੇ ਨਾਲ ਹੀ ਮੈਂ ਨਾਂ ਨੀ ਲੈਣਾ ਉਹ ਅਸੀਂ ਕੀਰਤਨਾਂ ਤੇ ਇੱਥੇ ਦਿੱਲੀ ਆਇਆ ਕਰਦਾ ਮੇਰੇ ਨਾਲ 40-50 ਸਿੰਘ ਹੁੰਦੇ ਸੀ ਸਾਰੇ ਮੇਰੇ ਨਾਲ ਜਿਹੜਾ ਬਹੁਤਾ ਹੀ ਲਾਗੇ ਬੈਠਣ ਵਾਲਾ ਸਿੰਘ ਸੀ ਉਹ ਅਸੀਂ ਕੀਰਤਨ ਉਦਣ ਬੰਗਲਾ ਸਾਹਿਬ ਕਰਨਾ ਸੀ ਉਹ ਪਿੱਛੋਂ ਮੇਰਾ ਗਡਾਸੇ ਵਾਲਾ ਇੱਕ ਸਿੰਘ ਹੁੰਦਾ ਸੀ ਪ੍ਰੇਮ ਸਿੰਘ ਉਹਨੇ ਮੇਰੇ ਇੱਕ ਸਾਥੀ ਦੇ ਅਟੈਚੀ ਦੇ ਵਿੱਚੋਂ ਉਹ ਲਾਲ ਡੱਬੀ ਫੜ ਲਈ ਜਿਹੜੀ ਗੱਲਾਂ ਤੇ ਲਾਉਂਦੇ ਹੁੰਦੇ ਆ ਜਿਹਦੇ ਤੇ ਨਾ ਉਹ ਵਿੱਚ ਫੁੰਡਾ ਜਿਹਾ ਵੀ ਹੁੰਦਾ ਉਹ ਮੇਕਅਪ ਬਾਕਸ ਨੀ ਜੀ ਉਹ ਨਿੱਕੀ ਜਿਹੀ ਚਿੱਟੀ ਜਿਹੀ ਡੱਬੀ ਹੁੰਦੀ ਹੈ ਰੰਗ ਜਿਹਾ ਲਾਲ ਪ੍ਰੇਮ ਸਿੰਘ ਕੱਢੀ ਫਿਰੇ ਉਹ ਮੈਂ ਕਿਹਾ ਨਹੀਂ ਸਿੰਘ ਦੇ ਪੜਦੇ ਟੱਕ ਖਬਰਦਾਰ ਕਹਿੰਦਾ ਭਾਈ ਸਾਹਿਬ ਜੀ ਇਹਨੂੰ 5 ਪਿਆਰਿਆਂ ਦੇ ਪੇਸ਼ ਕਰਨਾ ਇਹ ਤੁਹਾਡੇ ਨਾਲ ਸੁਰਖੀ ਲਾ ਕੇ ਬਹਿੰਦਾ ਪਰ ਸਾਰੇ ਸਿੰਘ ਬੜੇ ਪਿਆਰੇ ਸੀ ਮੇਰੇ ਨਾਲ ਸਾਰੀ ਹੁਣ ਤੱਕ ਜਾਣ ਦਿੰਦੇ ਨੇ ਸਾਰੇ ਪਰ ਹਰ ਸਿੰਘ ਦਾ ਫਰਜ਼ ਸੀ ਉਧਰ ਉਧਰ ਪੜਦੇ ਵੀ ਕੱਢਣੇ ਪਰ ਅੱਗੇ ਨੂੰ ਵਾਰਨਿੰਗ ਵੀ ਦੇਣੀ ਉਹ ਮੈਂ ਕਿਹਾ ਨਹੀਂ ਸਿੰਘ ਦਾ ਪੜਦਾ ਕਰ ਕਹਿੰਦੇ ਜੀ ਆਹ ਤੁਹਾਡੇ ਨਾਲ ਲਾ ਕੇ ਬਹਿੰਦਾ ਉੱਥੇ ਨੂਰ ਦੁਨੀਆਂ ਨੂੰ ਪਿਹਾ ਤੇ ਉਹ ਮੇਰੇ ਸਭ ਤੋਂ ਪਿਆਰੇ ਸਿੰਘ ਨੇ ਹੁਣ ਵੀ ਸਾਰੇ, ਮਤਲਬ ਇੱਥੇ ਤੱਕ ਆ ਵੀ ਇਹ ਜਿਹੜੇ ਸਾਧ ਸੂਦ ਹੁੰਦੇ ਆ, ਮਤ ਡੁੱਲੋ ਇਹਨਾਂ ਦੇ ਚਿਹਰਿਆਂ ਤੇ ਜਾਂ ਸਾਰਾ ਤੂੰ ਜੀ ਹਾਂ। ਇਹ ਬੜੀ ਹਿਪੋਕ੍ਰੇਸੀ ਹੈ, ਇਹ ਵਾਹ ਪੈ ਜਾਣਗੇ ਜਾਂ ਜਾ ਪੈ ਜਾਣਗੇ। ਮੈਨੂੰ ਇਹਨਾਂ ਸਾਰਿਆਂ ਦਾ ਪਤਾ, ਕਿਉਂਕਿ ਮੈਂ ਇੰਨੇ ਸਾਲ ਠੇਡੇ ਖਾਧੇ ਹੈ, ਇੰਨਾ ਕੁਛ ਮੈਂ ਜਾਣਦਾ। ਮੇਰੀ ਛਾਤੀ ਚ ਉਹ ਭੇਦ ਲੁਕੇ ਆ, ਉਹ ਮੈਂ ਕਦੀ ਕਹਿਣਾ ਨਾ ਹੋ ਕਿਤੇ ਕਰਮ ਸਿੰਘ ਸਟੋਰੀਆਂ ਵਾਂਗੂ, ਇਹ ਕਿਤੇ ਮੈਂ ਪਹਿਲਾਂ ਹੀ ਨਾ ਤਪ ਤਿਕ ਨਾ ਮਰ ਜਾਵਾਂ, ਪਹਿਲਾਂ ਹੀ ਕਿਤੇ ਇਹ ਮੇਰੇ ਸੀਨੇ ਚੋਂ ਜਿਹੜੇ ਅਸਲ ਸੱਚ ਦੀ ਗੱਲਾਂ ਇਹ ਕਢਵਾ ਲਓ, ਇਹ ਜੇ ਕਈਆਂ ਦਾ ਭਲਾ ਹੋਊਗਾ। ਉਹ ਕਦੀ ਨੀ, ਉਹ ਇੱਕ ਮਰਾਸੀ ਸੀ, ਉਹ ਉਹਨੇ ਕਿਤੇ ਮਸੀਤੇ ਜਾ ਕੇ ਮੁਸਲਮਾਨ ਕਿਹਾ, ਉਹ ਕਹਿੰਦੀ ਮੀਰੀ ਆਦੀਏ ਮਰਾਸਣੇ, ਉਹ ਕਹਿੰਦੀ ਇਹ ਨਮਾਜ਼ ਕਰੀਏ ਨਾ ਸਵੇਰੇ ਸਵੇਰੇ ਤੇ ਬੜਾ ਚਿਹਰੇ ਤੇ ਨੂਰ ਆ ਜਾਂਦਾ। ਹਰਕ ਸਿੰਘ ਜਿਹੜਾ ਨਾਮ ਜਪਣ ਵਾਲਾ ਹੈ ਨਾ, ਉਹ ਅੱਜ ਕੱਲ ਮਹੀਨਾ ਹੋ ਗਿਆ, ਮੈਂ ਕਿਸੇ ਦੀ ਕੀ ਆਪਣੇ ਮੈਥੋਂ ਗਲਤੀ ਹੋ ਜਾਂਦੀ ਹੈ, ਮੈਂ ਸ਼ੀਸ਼ੇ ਮੋਹਰੇ ਖੜੋ ਕੇ ਦੇਖਦਾ ਗੱਲਾਂ ਤਾਂ ਠਾਂ ਕਰਕੇ ਵੀ ਕੋਈ ਨੂਰ ਆਇਆ। ਮੇਰੀ ਕਮਜ਼ੋਰੀ ਹੈ, ਮੈਂ ਕਹਿਣਾ ਸੰਗਦਾ ਨੀ, ਕਈ ਵਾਰੀ ਦੇਖੀਦਾ ਮਹਾਰਾਜ ਕਿਤੇ ਕਿਰਪਾ ਕਰ। ਇਹ ਸਾਰੀ ਉਮਰ ਏਦਾਂ ਸੁੱਕੀ ਕੀਸੀ ਕਰਦੇ ਰਹਾਂਗੇ, ਕਿਤੇ ਨੂਰ ਵਰਤਾ ਕਿਤੇ ਉਹ ਉਹ ਫਿਰ ਕਹੀਦਾ, ਫਿਰ ਤੁਕ ਯਾਦ ਆ ਜਾਂਦੀ, ਸੇਵਾ ਥੋੜੀ ਮੰਗਣ ਬਹੁਤਾ, ਤੇ ਉਹ ਫਿਰ ਕਹੀਦਾ, ਫਿਰ ਹਾਰ ਕੇ ਨਾ ਉਸੇ ਤੁਕ ਦੇ ਉੱਤੇ ਸਿਮਰਨ ਚ ਬੈਠ ਕੇ ਤੇ ਅੱਖਾਂ ਚੋਂ ਹੰਝੂ ਕੱਢੀ ਦੇ ਵੀ ਕਹੋ ਨਾਨਕ ਪ੍ਰਭੇ ਨੂੰ ਸੁਨੀਜੇ ਕੁਚਲ ਕਠੋਰ ਕਾਮੀ ਮੁਕਤ ਕੀਜੇ। ਉਹ ਕਰੂਗਾ ਜ਼ਰੂਰ, ਲੇਕਿਨ ਤੁਹਾਨੂੰ ਦੱਸਦਾ ਵੀ ਜਿਹੜੇ ਇਹ ਇਹ ਕੋਈ ਹਰਕ ਨਾ ਚੀਜ਼ ਵਰਤਦੀ ਹੈ, ਉਹ ਮਰਾਸਮ ਨੂੰ ਕਹਿੰਦਾ ਮਰਾ ਮੀਰ ਜਾਦੀਏ ਅੱਜ ਮੈਂ ਸਵੇਰੇ ਨਮਾਜ਼ ਪੜੂੰਗਾ। ਕਹਿੰਦੀ ਕਿਉਂ? ਕਹਿੰਦੀ ਕਹਿੰਦੀ ਇਹਦੇ ਨਾਲ ਨੂਰ ਆ ਜਾਂਦਾ ਚਿਹਰੇ ਤੇ। ਉਹ ਕਹਿੰਦੀ ਅੱਛਾ ਸਵੇਰੇ ਮੀਰ ਜਾਦਿਆ ਮੈਂ ਤੈਨੂੰ ਠਾਲ ਦਊਂਗੀ। ਉਹਦੀ ਸਵੇਰੇ ਸਵੇਰੇ ਉਹ ਕਿਤੇ ਮਰਾਸਲ ਨਾ ਰਾਤ ਨੂੰ ਜਿਹੜਾ ਮਾਈਆਂ ਤਵਾ ਹੁੰਦਾ ਨਾ ਚੁੱਲੇ ਤੇ ਰੱਖੇ ਆ, ਉਹਨੂੰ ਬੜਾ ਧੋ ਧਾ ਕੇ ਮਾਂਜ ਮੂੰਜ ਕੇ ਨਾ ਤੇ ਉਹਨੇ ਕਿਤੇ ਵਿਹੜੇ ਤੋਂ ਠੰਡੇ ਥਾਂ ਸੁੱਟ ਦਿੱਤਾ, ਥੱਲੇ ਪਰੇ ਚੁੱਲਿਓ ਪਰੇ। ਉਹ ਉੱਥੇ ਪਿਆ ਸੀ ਤਵਾ ਤੇ ਪਿਆ ਵੀ ਮੂਧਾ, ਉਹਦਾ ਕਾਲਾ ਬੰਨਾ ਤਾਂ ਸੀ, ਉਹ ਕਿਤੇ ਉੱਥੇ ਤਵਾ ਮੂਧਾ ਪਿਆ ਸੀ ਵਿਹੜੇ ਦੇ ਵਿੱਚ। ਉਹ ਮੀਰ ਜ਼ਿਆਦਾ ਤੜਕੇ ਜੂ ਨੇਰੇ ਚ ਉੱਠਿਆ, ਉਹਨੇ ਲੋਟਾ ਲਿਆ। ਉਹ ਪਹਿਲਾਂ ਬੂਜੂ ਬਾਜੂ ਕਰਦੇ ਨਾ ਪਾਣੀ ਪੂਣੀ ਪਾ ਕੇ ਫਿਰ ਨਮਾਜ਼ ਕਰਦੇ ਸਾਰੀ। ਉਹਨੇ ਜੀ ਉੱਥੇ ਤਵੇ ਦੇ ਲਾਗੇ ਕਿਤੇ ਬੈਠ ਗਿਆ, ਨੇਰੇ ਚ ਤਵਾ ਸੀ ਨਾ, ਤਵੇ ਤੇ ਪਾਣੀ ਪਾ ਪਾ ਕੇ ਨਾ ਹੱਥ ਲਾ ਲਾ ਕੇ ਤੇ ਮੂੰਹ ਉਹਨੇ ਮੂੰਹ ਐਨ ਬਲੈਕ ਆਊਟ ਕਰ ਲਿਆ। ਉਹਦੇ ਨਾ ਦੂਰੋਂ ਨਾ ਦੰਦ ਹੀ ਦਿਸਣ ਕਾਲੀ ਜਗ੍ਹਾ ਚ, ਉਹ ਚਿੱਟੇ ਚ, ਔਰ ਉਹਨੇ ਮੂੰਹ ਹੈ ਉਹ ਪਰ ਆਪਣੇ ਨਮਾਜ਼ ਬੈਠ ਕੇ ਵੜ ਕੇ ਉਹਨੇ ਜੀ ਨਮਾਜ਼ਾਂ ਬੈਠਕਾਂ ਬੂਠਕਾਂ ਕੱਢੀਆਂ, ਉਹ ਨਮਾਜ਼ ਕਰਕੇ ਆਣ ਕੇ ਉਹਨੂੰ ਚੱਕਰ ਚ ਲੋਹ ਵੀ ਲੱਗ ਗਈ। ਉਹ ਮੀਰਜ਼ਾਦੀ ਵੀ ਉੱਠੀ, ਉਹ ਭੱਜਾ ਭੱਜ ਗਿਆ, ਮੀਰਜ਼ਾਦੀਏ ਦੇਖਾ ਨੂਰ ਆਇਆ ਕਿ ਨਹੀਂ ਆਇਆ। ਉਹ ਵੀ ਅੱਗੋਂ ਮਰਾਸਣ ਸੀ, ਉਹਨੇ ਅੱਖਾਂ ਅੱਗੇ ਹੱਥ ਕਰਕੇ ਆਇਆ ਹੱਥ ਕਰਕੇ, ਕਹਿੰਦੀ ਵਾਹ ਜੇ ਹੋਏ ਨੂਰ ਹੈ ਨਾ ਮੀਰਜ਼ਾਦਿਆ ਘਟਾਂ ਬੰਨ ਕੇ ਆ ਗਿਆ ਜਿੱਦਾਂ ਕਾਲੀਆਂ ਘਟਾਂ, ਕਹਿੰਦੇ ਜੇ ਹੋਏ ਨੂਰ ਹੈ ਤੇ ਘਟਾਂ ਬੰਨ ਕੇ ਆ ਗਿਆ। ਤੋ ਇਸ ਕਰਕੇ ਇਹ ਤੇ ਮਹਾਰਾਜ ਜੀ ਸੀ, ਗੁਰੂ ਨਾਨਕ ਜੀ ਸੀ, ਜਿਨ੍ਹਾਂ ਦੇ ਉੱਤੇ ਕੁਦਰਤੀ ਨੂਰ ਸੀ। ਉਹ ਕੀ ਸੀ? ਨਾਨਕ ਸੱਚ ਦਾ ਹੀ ਸਰੂਪ ਬਣ ਗਏ ਸੀ।
ਸੱਚੇ ਰਤਾ ਸੱਚ, ਸੱਚੇ ਰਤਾ ਸੱਚ, ਸੱਚੇ ਰਤਾ ਸੱਚ, ਸੱਚੇ ਰਤਾ ਸੱਚ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਸੱਚੇ ਰਤਾ ਸੱਚ
ਸ਼ਾਮ ਵੇਦ ਆ ਉਹਦੇ ਚ ਮੰਨਦੇ ਨੇ ਪੀ ਜਿਹੜਾ ਰੱਬ ਆ ਉਹਦਾ ਨਾਂ ਸਤੰਬਰ ਆ, ਪੀਲੇ ਕੱਪੜੇ ਉਹਦੇ, ਉਹ ਸੱਚਵੇਂ ਆਛੇ ਸਾਚ ਰਹੇ ਕਹਿੰਦੇ, ਪੀਲੇ ਕੱਪੜਿਆਂ ਨਾਲ ਥੋੜਾ ਸੱਚ ਹੋ ਜਾਣਾ ਪਰਮੇਸ਼ਰ ਰੂਪ ਜਾਂ ਪਰਮੇਸ਼ਰ, ਉਹ ਤੇ ਸੱਚ ਵਿਚ ਅੱਛਾ ਹੀ ਸੱਚ ਰਹੇ ਤੇ ਸਭ ਕੋ ਸੱਚੇ ਸਮਾਵੇ। ਜੇ ਤੂੰ ਸ਼ਾਮ ਵੇਦ ਦਾ ਕਹਿਣਾ ਮੰਨਣਾ ਤੇ ਆ ਬਾਬੇ ਨਾਨਕ ਨਾ ਰੂਪ ਦੱਸਿਆ ਸੱਚੇ ਰਤਾ ਸੱਚ ਸਤੰਬਰ ਦਾ ਬੜਾ ਰੌਲਾ ਪੀ ਉਹੀ ਰੱਬ ਹੈ ਉਹ। ਉਹ ਮੇਰੇ ਕਹਿੰਦਾ ਸੱਚ ਮੈਂ ਆਛੇ ਸਾਚੇ ਸਭ ਕੋ ਸਾਜੇ ਸੰਭਾਲੇ ਸਭ ਕੋ ਸਾਜੇ ਸੰਭਾਲੇ। ਅੱਗੇ ਰਿਗਵੇਦ ਆ ਗਿਆ ਉਹ ਕਹਿੰਦਾ ਛੋਰੇ ਬੰਨੇ ਭਗਵਾਨ ਹੀ ਭਗਵਾਨ ਹੈ ਤੇ ਪਰ ਭਗਵਾਨ ਦਿਸੇਗਾ ਕਿੱਦਾਂ ਸੋਚਣਾ, ਇਹ ਵਿਦਾਂਤ ਦੀ ਫਿਲਾਸਫੀ ਹੈ। ਵਿਦਾਂਤ ਇਹ ਕਹਿੰਦੀ ਹੈ ਤੂੰ ਵੀ ਰੱਬ ਹੈ ਮੈਂ ਵੀ ਰੱਬ ਹੈ ਸਾਰਿਆਂ ਚ ਰੱਬ ਹੈ ਸਾਰਾ। ਉਹ ਸਵਾਮੀ ਦਯਾਨੰਦ ਆਇਆ ਪੰਜਾਬ ਚ, ਉਹ ਬੜਾ ਹਰ ਇੱਕ ਨੂੰ ਉਹਨੇ ਗੁਰੂ ਨਾਨਕ ਦੀ ਨਿੰਦਿਆ ਵੀ ਕੀਤੀ ਸਾਰੀ ਉਹ ਆ ਕੋਰੋ ਕਸ਼ੇਤਰ ਦੇ ਮੈਦਾਨ ਦੇ ਵਿਚ ਉਹਨੇ ਜੀ ਮਾਰ ਆਪਣੀ ਇਹ ਵਿਦਾਂਤ ਤੋਂ ਸਾਣੀ ਸ਼ੁਰੂ ਕੀਤੀ ਜੀ ਇਸਮੇ ਵੀ ਬ੍ਰਹਮ ਹੈ ਤੁਝਮੇ ਵੀ ਬ੍ਰਹਮ ਹੈ ਮੁਝਮੇ ਵੀ ਬ੍ਰਹਮ ਹੈ ਸਭ ਬ੍ਰਹਮੀ ਬ੍ਰਹਮ ਹੈ। ਰਿਗ ਕਹੇ ਰਹਿਆ ਭਰਪੂਰ ਤੇ ਉਹ ਸਾਰਾ ਉਹ ਭਾਈ ਸਾਹਿਬ ਰਣਧੀਰ ਸਿੰਘ ਕਿਤੇ ਪਾਲਾ ਲੱਗਿਆ ਵੀ ਇਹ ਕੁਰੂਕਸ਼ੇਤਰ ਹੈ ਆਪਣੇ ਨਾਲ 20-25 ਸਿੱਖ ਲੈ ਕੇ ਸਿੰਘ ਲੈ ਕੇ ਉਹ ਜਾ ਕੁਰੂਕਸ਼ੇਤਰ ਹਾਜ਼ਰ ਹੋਏ। ਜਿਹੜਾ ਨਾਲ ਦਾ ਸਿੰਘ ਸੀ ਭਾਈ ਹਰਚਰਨ ਸਿੰਘ ਬਡਾਲੇ ਵਾਲਾ ਉਹਨੇ ਮੈਨੂੰ ਆਪ ਦੱਸੀ ਕਹਿੰਦੇ ਭਾਈ ਸਾਹਿਬ ਦੇ ਨਾਲ ਸ਼ਸਤਰਾਂ ਬਸਤਰਾਂ ਵਾਲੇ ਸਿੰਘ ਚਲੇ ਗਏ ਉਹਨਾਂ ਮੇਲੇ ਦੇ ਵਿੱਚ ਹੀ ਉਹਨੂੰ ਘੇਰ ਲਿਆ। ਉਹ ਜਦੋਂ ਬ੍ਰਹਮ ਕਹਿ ਰਿਹਾ ਸੀ ਨਾ ਭਾਈ ਸਾਹਿਬ ਨੇ ਆਪਣੀ ਜੁੱਤੀ ਲਾ ਲਈ ਜੁੱਤੀ ਲਾ ਕੇ ਕਹਿੰਦੇ ਉਹ ਦੇਖ ਇਸਮੇ ਵੀ ਬ੍ਰਹਮ ਹੈ। ਉਹ ਕਹਿਤਾ ਹਾਂ ਸਰਦਾਰ ਜੀ ਇਸਮੇ ਵੀ ਬ੍ਰਹਮ ਹੈ ਔਰ ਤੁਮ ਵੀ ਬ੍ਰਹਮ ਹੈ। ਉਹ ਕਹਿੰਦਾ ਹਾਂ ਮੁਝ ਵੀ ਬ੍ਰਹਮ ਹੈ। ਸਾਰੀ ਪਬਲਿਕ ਨੂੰ ਭਾਈ ਸਾਹਿਬ ਨੇ ਖਬਰਦਾਰ ਕਿਉਂ ਅੱਗੇ ਆਇਆ ਸੀ, ਉਹ ਸਾਰੇ ਸਿੰਘ ਅੱਗੇ ਆ ਗਏ ਦਾਇਰੇ ਚ, ਖਬਰਦਾਰ ਕਿਉਂ ਲਿਆ ਸੀ, ਇਹ ਬ੍ਰਹਮ ਸੇ ਬ੍ਰਹਮ ਲੜੇਗਾ। ਜੋ ਜੁੱਤੀ ਚੱਕੀ ਦੇ ਤੇਰੇ ਸਾਰਾ ਮੇਲਾ ਕਹਿੰਦਾ ਬ੍ਰਹਮ ਉਹ ਰਿਗ ਕਹਿ ਰਿਹਾ ਭਰਪੂਰ ਦਾ ਮਤਲਬ ਇਹ ਦਿਨ ਵੀ ਤੁਸੀਂ ਸੋਚਾਂ ਨਾ ਹੀ ਸੋਚੋ ਵੀ ਹਾਂ ਸਾਰੇ ਬੰਨੇ ਰੱਬ ਹੈ। ਇਹ ਨਹੀਂ ਦਿਸਣਾ, ਇਹ ਕਦੋਂ ਦਿਸਣਾ, ਰਾਮ ਨਾਮ ਦੇਵਾ ਮੈਂ ਸੂਰੈ। ਉਹ ਦੇਵਤਾ ਸੂਰਮਾ ਹੋਏਗਾ ਜਿਹੜਾ ਨਾਮ ਜਪੇਗਾ ਰਾਮ ਨਾਮ ਦੇਵਾ ਮੈਂ ਸੂਰੈ। ਇਹ ਕਹਿਣ ਨਾ ਰਿਗ ਕਹਿ ਰਹਿਆ ਇਹ ਕਹਿਣ ਨਾ ਥੋੜਾ ਭਰਪੂਰ ਇਹ ਤੇ ਨਾਮ ਜਪੋਗੇ ਤਾਂ ਦਿਸੇਗੇ ਤੇਰਾ ਅੰਗ ਤੇਰਾ ਇਹ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲ ਕਲਾ ਥੋੜਾ ਕਹਿ ਦੇਣਾ ਵੀ ਕਹਿਣ ਤੇ ਬਹਿ ਗਿਆ ਸਾਰੇ ਬੰਨੇ ਭਰਪੂਰ ਹੋ ਗਿਆ ਭਾਈ ਇਹ ਨਾਮ ਜਪਣਾ ਬਾਬੇ ਨਾਨਕ ਨਾਲ ਪ੍ਰਤੱਖ ਕਰ ਦਿੱਤਾ ਐਸਾ ਮੇਰਾ ਭਰਪੂਰ ਲੋਕ ਮੈਂ ਜਾਤਾ ਅਕਲ ਕਲਾ ਭਰਪੂਰ ਰਿਹਾ ਅਕਲ ਕਲਾ ਭਰਪੂਰ ਰਿਹਾ ਇਹ ਰਿਗ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਜਾਏ ਲੈ ਭਰਾ ਛਿਆਏ ਰੇ। ਰਿਗ ਵੇਦ ਪੜਨ ਨਾ ਮੁਖੰਤਰ ਤੂੰ ਮੁਕਤ ਨਹੀਂ ਹੋਣਾ। ਤੂੰ ਨਾਮ ਨਾ ਪਰਮੇਸ਼ਰ ਦਾ ਨਾਮ ਲੈ, ਇਹਦੇ ਨਾ ਹੀ ਪਾਪ ਜਾਣੇ, ਸਭ ਕੁਛ ਨਾ ਲੈ ਪਰਾਸ਼ਤ ਜਾਹੇ, ਨਾਨਕ ਤੋ ਮੁਖੰਤਰ ਪਾਏ। ਮਹੱਲਾ ਫੇਰ ਅੱਗੇ ਮਹਾਰਾਜ ਨਾ ਲਾਈਨ ਲਾਈ, ਉਹ ਯਾਰ ਤੁਸੀਂ ਸਾਰੇ ਕ੍ਰਿਸ਼ਨ ਨੂੰ ਪੂਜੀ ਜਾਂਦੇ ਹੋ ਸਾਰੇ ਨੂੰ, ਉਹਨੇ ਇੱਕ ਚੰਗਾ ਕੰਮ ਕੀਤਾ ਵੀ ਪੁਰਾਣੀ ਪਰਾਈ ਇਸਤਰੀ ਕੱਢ ਲਿਆਂਦੀ ਜੋਰ ਦੇ ਨਾਲ ਰੱਥ ਤੇ ਬਿਠਾਲ ਕੇ ਤੇ ਘਰ ਪਾ ਲਈ। ਜੁਜ ਮੈਂ ਜੁਜ ਜਿਹੜਾ ਵੇਦ ਹੈ, ਜੋਰ ਏ ਛਲੀ ਚੰਦਰਾਵਲੇ, ਵੀ ਜੋਰ ਨਾ ਚੰਦਰਾਵਲ ਇਸਤਰੀ ਸੀ ਉਹ ਛਲ ਕੇ ਲਿਆਇਆ। ਜੁਜ ਮੈਂ ਜੋਰ ਛਲੀ ਚੰਦਰਾਵਲੇ, ਉਹ ਜਿਹੜਾ ਕੌਣ ਸੀ, ਉਹ ਕਾਨ ਕ੍ਰਿਸ਼ਨ ਸੀ ਤੇ ਜਾਦਮ ਗੋਤ ਦਾ ਸੀ, ਉਹਦੀ ਗੋਤ ਜਾਦਮ ਸੀ। ਕਾਨ ਕ੍ਰਿਸ਼ਨ ਜਾਦਮ ਵਿਆ, ਉਹ ਜਾਦਮ ਜਾਤ ਦਾ ਚੰਗਾ ਕ੍ਰਿਸ਼ਨ ਹੋਇਆ, ਵੀ ਜੋਰ ਨਾਲ ਜਨਾਨੀ ਖੋਹ ਕੇ ਲਿਆ ਕੇ ਛਲ ਕੇ ਤੇ ਆਪਣੇ ਪਾ ਲਈ। ਜੁਜਮੇ ਜੋਰ, ਵੀ ਜੁਜ ਦਾ ਤੁਸੀਂ ਕਹਿੰਦੇ ਬੜਾ ਜੋਰ ਜਾਂ ਸੱਤ ਜਾਂ ਜਾਤ ਏ ਹੁੰਦਾ, ਆ ਜੋਰ ਦੀ ਚੀਜ਼ ਹੈ। ਛਲੀ ਚੰਦਰਾਵਲੇ ਕਾਨ ਕ੍ਰਿਸ਼ਨ ਜਾਦਮ ਵਿਆ, ਪਾਰ ਜਾਤ ਗੋਪੀ ਲੈ ਆਇਆ, ਫਿਰ ਉੱਥੇ ਵੀ ਪਤਨੀ ਹੋਈ, ਦਰਿਆ ਪਾਰ ਜਾ ਕੇ ਗੋਪੀਆਂ ਦੇ ਨਾਲ ਰਾਸ ਲੀਲਾ ਕਰਨ ਲੱਗ ਪਿਆ। ਉਹ ਭਾਈ ਇਹ ਸਾਰਾ ਰੰਗ ਤਮਾਸ਼ਾ ਕੀ ਹੈ, ਇਹ ਖਾੜੇ ਕਾਹਦੇ ਹੈ, ਇਹ ਸਾਰੇ ਹੀ ਕਾਮ ਵਾਸ਼ਨਾ ਹੈ। ਇੰਦਰ ਇੰਦਰ ਅਰਗੇ ਇੰਦਰ ਸਾਰੇ ਜਿੰਨੇ ਵੀ ਸਾਰੇ ਹੈ, ਗਿਆਨ ਮੰਡਲ ਤੱਕ ਹੀ ਹੈ। ਤਦੇ ਮੈਂ ਦੱਸਿਆ ਕਰਦਾ ਗਿਆਨ ਮੰਡਲ ਚ ਡਿੱਗਣ ਦਾ ਡਰ ਹੈ, ਗਿਆਨ ਦੇ ਦੀਵੇ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਹਨੇਰੀ ਬੁਝਾ ਸਕਦੀ ਹੈ, ਲੇਕਿਨ ਜਿਹੜੀ ਭਗਤੀ ਚ ਹੈ, ਹਲੀ ਗਿਆਨ ਖੰਡ ਨਾਲੋਂ ਤਿੰਨ ਖੰਡ ਉੱਤੇ ਹੋਰ ਹੈ, ਕਰਮ ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਇਸ ਕਰਕੇ ਮਹਾਰਾਜ ਨੇ ਇੱਥੇ ਉਹ ਉਦਾਹਰਣ ਦਿੱਤਾ, ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੇ ਰੰਗ ਕੀਆ। ਗਿਆਨ ਖੰਡ ਚ ਵੀ ਬੜਾ ਰੰਗ ਹੈ, ਆਨੰਦ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਬੜਾ ਕੁਛ ਹੈ ਉੱਥੇ, ਪਰ ਥੱਲੇ ਦੀ ਅਵਸਥਾ ਹਲੀ ਰੰਗ ਰੱਤੇ ਚ ਨੀ ਬਦਲਿਆ, ਹਲੀ ਉੱਥੇ ਰੰਗ ਹੀ ਰੰਗ ਹੈ। ਰੰਗ ਚ ਡਿੱਗਣ ਦੀ ਲੋੜ ਹੈ, ਜਿਹੜਾ ਰੱਤਾ ਰੱਤੇ ਸਹੀ ਜੇ ਮੁੱਖ ਨਾ ਮੁੜਨ ਤੇ ਝੜ ਝੜ ਪੈਂਦੇ ਕੱਚੇ ਬਿਰਹੀ ਜਿਨਾ ਕਾਰ ਨਾ ਆਈ। ਇਸ ਕਰਕੇ ਨਾਮ ਦੇ ਜਪ ਜਪ ਕੇ ਰੱਤੇ ਦੀ ਅਵਸਥਾ ਟੇਨ ਕਰਨੀ, ਇਹ ਗੁਰੂ ਨਾਨਕ ਦਾ ਆਪਣਾ ਸਾਰਾ ਟੀਸੀ ਦਾ ਕੰਮ ਸੀ। ਉਹ ਕਹਿੰਦੇ ਉਹਨੇ ਬਿੰਦਰਾ ਬਨ ਮੇ ਰੰਗ ਕੀਆ, ਫੇਰ ਕਲਮੇ ਵੇਦ ਅਥਰਮਣ ਹੁਆ, ਫੇਰ ਅਥਰਮਣ ਵੇਦ ਵੀ ਆ ਗਿਆ ਕਲਯੁਗ ਦੇ ਵਿਚ, ਹੁਣ ਆ ਗਏ ਮੁਸਲਮਾਨ। ਇਹ ਮੁਸਲਮਾਨ ਸਭ ਤੋਂ ਬਾਅਦ ਆਏ ਹੈ, ਇਸੇ ਕਰਕੇ ਮੈਂ ਕਹਿਣਾ ਹੁੰਦਾ ਹਿੰਦੂ ਮਜ਼ਹਬ ਫੇਰ ਵੀ ਗਿਆਨ ਖੰਡ ਤੱਕ ਹੈ ਔਰ ਬਹੁਤ ਉੱਚੇ ਹੈ, ਇਹਨਾਂ ਚੋਂ ਸਾਡੇ ਭਗਤ ਆਏ ਹੈ। ਹਿੰਦੂਇਜ਼ਮ ਬੜੀ ਪੁਰਾਣੀ ਸਾਡੀ ਰਿਸ਼ੀਆਂ ਮੁਨੀਆਂ ਦੀ ਸਾਂਭੀ ਚੀਜ਼ ਹੈ ਜੋ ਗੁਰਬਾਣੀ ਚ ਆਈ ਹੈ। ਇਹ ਮੁਸਲਮਾਨ ਹੁਣੇ ਜੇ ਆਏ ਹੈ, ਇਨਕੰਪਲੀਟ ਮਜ਼ਹਬ ਹੈ, ਇਹ ਕੋਈ ਮਜ਼ਹਬ ਨਹੀਂ ਹੈ। ਇਹ ਇੱਕ ਅੱਲਾ ਨੂੰ ਤੇ ਜ਼ਰੂਰ ਪੂਜਦੇ ਆ, ਪਰ ਇਹਨਾਂ ਚ ਉਹ ਊਣ ਤਾਈਆਂ ਹੈ, ਇਹ ਦੱਬੀ ਜਾਂਦੇ ਮੁਰਦਿਆਂ ਨੂੰ ਵੀ ਕਦੀ ਕੋ ਆਊਗੀ ਉਹ ਕਿਆਮਤ, ਉਦੋਂ ਸਾਰੇ ਮੁਰਦੇ ਖੜੇ ਹੋ ਜਾਣਗੇ। ਹਿੰਦੀਆਂ ਕੋਲ ਫੇਰ ਗੀਤਾ ਦਾ ਗਿਆਨ, ਆਤਮਾ ਅਮਰ ਹੈ, ਉਹ ਸਾਡਾ ਗਿਆਨ ਜੋ ਸਾਡੀ ਬਾਣੀ ਨਾਲ ਮਿਲਦਾ ਹੈ। ਇਸ ਕਰਕੇ ਅਸੀਂ ਹਿੰਦੂ ਪਹਿਲਾਂ ਹੈ, ਮੁਸਲਮਾਨ ਤੇ ਅਸੀਂ ਬਣਨਾ ਚਾਹੁੰਦੇ ਹੀ ਨਹੀਂ, ਕਿਉਂਕਿ ਇਨਕਲ ਵੀ ਮਜ਼ਹਬ ਹੈ। ਹਿੰਦੂ ਮਜ਼ਹਬ ਫੇਰ ਅਸੀਂ ਹਿੰਦੂਆਂ ਦੇ ਵਿੱਚੋਂ ਹੀ ਕਨਵਰਟ ਹੋ ਕੇ ਬਾਬੇ ਨਾਨਕ ਦੇ ਸਿੱਖ ਬਣਦੇ ਜਾਂਦੇ ਸੀ ਉਸ ਵੇਲੇ। ਇਸ ਕਰਕੇ ਜਿਹੜਾ ਹਿੰਦੂ ਮਜ਼ਹਬ ਕਈ ਹਜ਼ਾਰਾਂ ਗੁਣਾ ਮੁਸਲਮਾਨੀ ਮਜ਼ਹਬ ਤੋਂ ਉੱਚਾ ਹੈ। ਉਹ ਕਹਿੰਦੇ ਫਿਰ ਮੁਸਲਮਾਨ ਆ ਗਏ, ਨਾਂ ਖੁਦਾਈ ਅੱਲੋ ਵਿਆਹ, ਉਹਨਾਂ ਨਾਲ ਅੱਲਾ ਅੱਲਾ ਜਪਾਉਣਾ, ਅੱਲਾਹੂ ਅਕਬਰ ਜਾਂ ਅੱਲਾਹੂ, ਉਹਨਾਂ ਨਾਲ ਅੱਲਾ ਅੱਲਾ ਜਪਾਉਣਾ ਕੀਤਾ ਤੇ ਨੀਲੇ ਕੱਪੜੇ ਪੈ ਲਏ। ਦਰਬਾਰੀ ਜਿਹੜੇ ਹੁੰਦੇ ਸੀ ਮੁਸਲਮਾਨ, ਉਹ ਦਰਬਾਰ ਦੇ ਵਿਚ ਨੀਲੇ ਕੱਪੜੇ ਜਿਹੜੇ ਪਾ ਲਏ, ਉਹ ਸਭ ਤੋਂ ਬੜਾ ਰੈਂਕ ਸਮਝਿਆ ਜਾਂਦਾ ਸੀ। ਹੁਣ ਸਾਡਾ ਨੀਲਾ ਲਿਬਾਸ ਹੀ ਹੋ ਗਿਆ, ਨੀਲੇ ਨਿਹੰਗ ਸਾਰੇ ਨੀਲੇ ਕੱਪੜੇ ਹੀ ਪਾਉਣ ਡੇ, ਓਏ ਹੁਣ ਤੇ ਛੱਡ ਦੋ। ਉਸ ਵੇਲੇ ਤੇ ਸੈਲਫ ਰਿਸਪੈਕਟ ਸੀ, ਕਿਸੇ ਨੂੰ ਮਨਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਿੱਲੀ ਤੋਂ ਆਰਡਰ ਆ ਗਿਆ ਸੀ ਵੀ ਕੋਈ ਨੀਲਾ ਕੱਪੜਾ ਸਵਾਏ ਮੇਰੇ ਦਰਬਾਰੀ ਤੋਂ ਨਹੀਂ ਪਹਿਨ ਸਕਦੇ। ਮਹਾਰਾਜ ਨੇ ਆਨੰਦਪੁਰ ਸਾਹਿਬ ਆਰਡਰ ਕਰ ਦਿੱਤਾ, ਮੇਰੇ ਸਾਰੇ ਸਿੰਘ ਨੀਲ ਬਸਤਰ ਪਹਿਨਣਗੇ। ਉਹਨਾਂ ਨੇ ਉੱਥੇ ਆਰਡਰ ਕੀਤਾ, ਕੋਈ ਹਿੰਦੁਸਤਾਨ ਦੇ ਵਿਚ ਖਾਸ ਕਰਕੇ ਹਿੰਦੂ ਘੋੜੇ ਤੇ ਨਹੀਂ ਚੜ ਸਕੇਗਾ। ਉਹਨਾਂ ਆਨੰਦਪੁਰ ਸਾਹਿਬ ਨੇ ਕਿਹਾ, ਉਹਨਾਂ ਨੇ ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਖਾਲਸਾ ਸੋ ਜੋ ਚੜੇ ਤਰੰਗ। ਉਹਨੇ ਕਿਹਾ ਖਾਲਸਾ ਹੀ ਮੇਰਾ ਸਿੱਖ ਹੀ ਉਹ ਜਿਹੜਾ ਜਿਹਦੀ ਘਾਰੀ ਘੋੜੇ ਦੀ ਪਿੱਠ ਹੋਏਗੀ। ਇਸ ਕਰਕੇ ਉਹਨਾਂ ਨੇ ਤੀਸਰਾ ਹੁਕਮ ਛੱਡਿਆ ਵੀ ਜਿਹੜੀ ਇਹ ਬਾਦਸ਼ਾਹੀ ਮੋਹਰ ਹੈ, ਇਹਨੂੰ ਜਿਹੜਾ ਵੀ ਦੇਖੇ ਦਿੱਲੀ ਦੀ ਮੋਹਰ ਨੂੰ, ਰੁਪਈਏ ਨੂੰ, ਉਹਨੂੰ ਮੱਥੇ ਨਾ ਲਾਵੇ, ਜਿਹੜਾ ਨਹੀਂ ਕਰੇਗਾ ਉਹ ਗ੍ਰਿਫ਼ਤਾਰ ਹੋ ਜਾਏਗਾ। ਇਸ ਕਰਕੇ ਹਰ ਜੋ ਮੋਹਰ ਹੁੰਦੀ ਸੀ ਰੁਪਈਆ, ਉਹ ਤੇ ਬਾਦਸ਼ਾਹ ਦੀ ਫੋਟੋ ਹੁੰਦੀ ਸੀ, ਹਰਗ ਨੂੰ ਪਹਿਲਾਂ ਮੱਥੇ ਨੂੰ ਲਾਉਣਾ ਪੈਂਦਾ ਸੀ। ਉਹ ਮਹਾਰਾਜ ਨੇ ਕਿਹਾ ਮੇਰੇ ਸਿੱਖ ਇਹਨੂੰ ਜੁੱਤੀ ਲਾਉਣਗੇ। ਇਸ ਕਰਕੇ ਪੁਰਾਤਨ ਸਿੰਘ ਹਲੀ ਤੱਕ ਵੀ ਜਿਹੜੀ ਮੋਹਰ ਪੁਰਾਣੀ ਹੁੰਦੀ ਸੀ ਉਹਨੂੰ ਜੁੱਤੀ ਨਾ ਸੁਹਾਉਂਦੇ ਸੀ। ਇਸ ਕਰਕੇ ਮਹਾਰਾਜ ਨੇ ਹੁਕਮ ਦਿੱਤਾ ਸਿੰਘ ਜਿਹੜੇ ਆ ਮੱਥੇ ਨੂੰ ਕੀ ਲਾਉਣਗੇ, ਉਹ ਸਰਬਲ ਨੂੰ ਲਾਉਣਗੇ, ਗਰੀਬਾਂ ਦੀ ਤਾਤ ਹੈ, ਬਟ ਹੈ ਲੋਹੇ ਦੇ ਸਾਰੇ ਲੋਹੇ ਨੂੰ ਮੱਥਾ ਲਾਉਣਗੇ। ਹਲੀ ਤੱਕ ਨਿਹੰਗ ਸਿੰਘ ਕਦੀ ਰੇਲਵੇ ਲਾਈਨ ਤੇ ਪੈਰ ਰੱਖ ਕੇ ਨਹੀਂ ਲੰਘਦੇ, ਕਿਉਂਕਿ ਗੁਰੂ ਮਹਾਰਾਜ ਦਾ ਆਰਡਰ ਹੈ ਲੋਹੇ ਦੀ ਇੱਜ਼ਤ ਕਰੋ, ਇਹ ਗਰੀਬਾਂ ਦੀ ਤਾਤ ਹੈ, ਹਰ ਕੋਈ ਵਰਤਣ ਵਾਲੀ, ਇਹਦੇ ਚੋਂ ਆਇਰਨ ਮਿਲਦਾ ਹੈ, ਇਹਦੇ ਚੋਂ ਬੜੀਆਂ ਖੂਬੀਆਂ, ਉਹਨਾਂ ਨਾਲ ਲੋਹੇ ਦੀਆਂ ਦੇਗਾਂ ਲੋਹੇ ਦੇ ਸਭ ਕੁਛ ਭਾਂਡੇ ਕਰ ਦਿੱਤੇ, ਔਰ ਲੋਹੇ ਨੂੰ ਜਿਹੜੇ ਸੀ ਜਿਹੜੇ ਨਿਹੰਗ ਸਿੰਘ ਸੀ ਉਹ ਸਦਾ ਮੱਥਾ ਮੱਥੇ ਨਾਲ ਲਾਉਂਦੇ ਸੀ, ਔਰ ਸਰਬਲੋ ਨੂੰ ਤੇ ਉਥੋਂ ਬਾਅਦ ਜਿਹੜਾ ਰੁਪਇਆ ਸੀ ਉਹਨੂੰ ਜੁੱਤੀ ਲਾਉਂਦੇ ਸੀ। ਇਸ ਤਰ੍ਹਾਂ ਉਹਨਾਂ ਨੇ ਜੋ ਜੋ ਹੁਕਮ ਉਤੋਂ ਦਿੱਲੀ ਤੋਂ ਭੇਜੇ, ਦਸਮ ਪਾਤਸ਼ਾਹ ਨੇ ਐਸੇ ਸਿੰਘ ਪਚੰਗੀਏ ਨੀਲੰਬਰ ਧਾਰਾ ਉਹ ਜੂੰ ਉੱਟ ਭੱਬ ਕੇ ਬਲਬੀਰ ਸਿੰਘ ਸ਼ਸਤਰ ਚਮਕਾਏ, ਉਹਨਾਂ ਨਾਲ ਸਾਰੇ ਦਿੱਲੀ ਦੇ ਹੁਕਮ ਉਲਟਾ ਕੇ ਰੱਖ ਦਿੱਤੇ। ਇਸ ਕਰਕੇ ਇਹ ਉਸ ਵੇਲੇ ਨੀਲ ਵਸਤਰ ਬਾਬੇ ਨਾਨਕ ਵੇਲੇ ਮੁਸਲਮਾਨਾਂ ਦੀ ਪਠਾਣਾਂ ਦੀ ਦਰਬਾਰੀ ਡਰੈਸ ਸੀ, ਇਹਨੂੰ ਹੋਰ ਕੋਈ ਪਹਿਨ ਨਹੀਂ ਸੀ ਸਕਦਾ। ਹਿੰਦੂਆਂ ਤੇ ਖਾਸ ਹੁਕਮ ਲਾ ਦਿੱਤਾ ਵੀ ਜਿਹੜਾ ਹਿੰਦੂ ਇਹਨਾਂ ਨੂੰ ਸਾਰਿਆਂ ਨੂੰ ਗੁਲਾਮ ਕਿਹਾ ਜਾਏ। ਉਹ ਗੁਲਾਮ ਦਾ ਮਤਲਬ ਸੀ ਲਾਲਾ, ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ, ਲਾਲਾ ਕਹਿੰਦੇ ਆ ਗੁਲਾਮ ਨੂੰ, ਸਲੇਵ ਨੂੰ। ਇਸ ਕਰਕੇ ਸਾਰੇ ਉਦੋਂ ਤੋਂ ਹਿੰਦੂ ਹੁਣ ਬੜੇ ਫਖਰ ਨਾਲ ਕਹਿੰਦੇ ਜੀ ਲਾਲਾ ਜਗਤ ਨਾਰਾਇਣ ਜੀ, ਉਹ ਲਾਲਾ, ਉਹ ਲਾਲਾ ਤੁਹਾਡਾ ਤੇ ਤੁਹਾਡੇ ਤੇ ਗੁਲਾਮੀ ਦੇ ਵਿੱਚ ਜਕੜਿਆ ਪਿਆ ਲਫ਼ਜ਼, ਤੁਸੀਂ ਇਹਨੂੰ ਛੱਡੋ। ਹੁਣ ਉਧਰ ਸਿੱਖ ਸੀ ਉਹਨਾਂ ਦੇ ਨਾਲ, ਫਿਰ ਇਹਨਾਂ ਨਾਲ ਲਾਲਾ ਨਹੀਂ ਲੱਗਣ ਦਿੱਤਾ। ਮਹਾਰਾਜ ਨੇ ਕਹਿਣਾ ਮੇਰਾ ਸਿੱਖ ਸਰਦਾਰ ਕਹਾਏਗਾ। ਹਰ ਇੱਕ ਸਿੱਖ ਦੇ ਨਾਲ ਪਹਿਲਾਂ ਸਰਦਾਰ ਲੱਗਦਾ ਸੀ ਆ, ਪਰ ਹੁਣੇ ਜੇ ਫਿਟਕ ਬਾਗੀ ਗੌਰਮੈਂਟ ਨਾ ਹਰ ਇੱਕ ਦੇ ਨਾਲ ਹੁਣ ਸ਼ੀਰੀ ਲਾਉਣਾ ਲਿਖ ਦਿੱਤਾ, ਤਾਂ ਕਿ ਸਿੱਖਾਂ ਦਾ ਵਕਾਰ, ਸਿੱਖਾਂ ਨੇ ਆਪ ਆਪਣਾ ਵਕਾਰ ਵਿਗਾੜਿਆ। ਇਸ ਕਰਕੇ ਸਿੱਖ ਆਪਣੇ ਦਸਮ ਪਾਤਸ਼ਾਹ ਦੀ ਸਿੱਖੀ ਨੂੰ ਅਸਲ ਸਮਝਣ, ਧਿਆਨ ਚ ਆਉਣ ਵੀ ਉਹ ਪੁਰਾਣੀਆਂ ਰਸਮਾਂ ਛੱਡਣ। ਹੁਣ ਨੀਲੇ ਪਾਉਣ ਦਾ ਵਸਤਰ ਨਹੀਂ ਹੈ, ਹੁਣ ਕੋਈ ਲੜਾਈ ਕਰਨ ਦਾ ਵਸਤਰ ਨਹੀਂ ਹੈ, ਹੁਣ ਤੇ ਹੱਥ ਦੇ ਵਿੱਚ ਕਿਹੜਾ ਸ਼ਸਤਰ ਫੜੋ। ਉਹ ਗੁਰ ਤੇ ਗਿਆਨ ਪਾਇਆ ਭਰਮ ਗੜ ਕੱਟਿਆ ਕੱਟਿਆ ਦੂਜਾ ਭਰਮ ਗੜ ਕੱਟਿਆ ਮੋਲੋ ਹੰਕਾਰਾ ਤੇ ਦੂਜਾ ਭਰਮ ਗੜ ਕੱਟਿਆ ਮੋਲੋ ਹੰਕਾਰਾ ਹਰ ਕਾ ਨਾਮ ਮਨ ਵਸਿਆ ਵਸਿਆ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਹੁਣ ਤੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਜਿਹੜੇ ਆ ਹਿੰਦੂਇਜ਼ਮ ਦੇ ਭਰਮ ਸਾਡੇ ਚ ਵੜਦੇ ਆ ਰਹੇ ਨੇ ਇਹਨਾਂ ਨੂੰ ਕੱਟਣ ਦੀ ਲੋੜ ਹੈ। ਤੇ ਉਸ ਵੇਲੇ ਨੀਲ ਵਸਤਰ ਪਹਿਰਦੇ ਸੀ ਪਠਾਣਾ ਦੇ ਵਿੱਚ ਤੇ ਤੁਰਕ ਪਠਾਣੀ ਅਮਲ ਕੀਆ, ਸਾਰੇ ਹੀ ਪਠਾਣਾ ਦਾ ਰਾਜ ਹੋ ਗਿਆ। ਮੁਗਲ ਬਾਅਦ ਚ ਆਏ ਆ, ਪਹਿਲਾਂ ਤੁਰਕ ਆਏ ਨੇ ਪਠਾਣ ਆਏ ਨੇ, ਔਰ ਜਿਹੜੇ ਪਠਾਣਾ ਨੂੰ ਫਿਰ ਬਾਬਰ ਨਾ ਆਣ ਕੇ ਬਾਬਰ ਵਾਣੀ ਜਿਹੜਾ ਫਿਰ ਬਾਬਰ ਆਇਆ ਉਹਨੇ ਆਣ ਕੇ ਇੱਥੇ ਦੀ ਹਕੂਮਤ ਤੇ ਫਿਰ ਮੁਗਲਾਂ ਨੇ ਕਬਜ਼ਾ ਕੀਤਾ। ਪਹਿਲਾਂ ਪਠਾਣਾ ਦਾ ਹੁਕਮ ਸੀ, ਇਸ ਕਰਕੇ ਤੁਰਕ ਪਠਾਣੀ ਅਮਲ ਕੀਆ। ਫਿਰ ਉਹ ਲਿਖਦੇ ਨੇ ਵੀ ਚਾਰੇ ਹੁਣ ਤੱਤ ਕੱਢਣ ਲੱਗੇ ਵੀ ਕੀ ਤੂੰ ਚਾਰੇ ਵੇਦ ਪੜ੍ਹ ਕੇ ਸਚਿਆਰ ਹੋ ਜਾਏਗਾ। ਇਹਨਾਂ ਨੇ ਲਿਖਿਆ ਜੀ ਚਾਰੇ ਵੇਦ ਆਪਣੇ ਆਪਣੇ ਥਾਈ ਸਚਿਆਰ ਹੋ ਗਏ ਨੇ। ਉਹ ਜੇ ਵੇਦ ਹੀ ਸਚਿਆਰ ਹੈ ਤੇ ਸਚਿਆਰ ਫਿਰ ਬਾਕੀ ਹੋਰ ਕਿਹੜੇ ਰਹਿ ਗਏ? ਵੇਦ ਸਚਿਆਰ ਨਹੀਂ ਹੈ, ਚਾਰੇ ਵੇਦ ਹੋਏ ਸਚਿਆਰ। ਤੂੰ ਆਪਣੇ ਆਪ ਨੂੰ ਸਚਿਆਰ ਮੰਨਦਾ ਪੰਡਤਾ ਚਾਰੇ ਵੇਦ ਪੜ੍ਹ ਕੇ ਵੀ ਮੈਂ ਸਚਿਆਰ ਹਾਂ? ਤੂੰ ਕਰਦਾ ਕੀ ਕੰਮ ਕੀ ਹੈ? ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਤੂੰ ਪੜ ਗੁਣ ਕੇ ਮਾਰ ਬਹਿਸ ਵੈਸੇ ਕਰਦਾ ਚਾਰਾਂ ਵੇਦਾਂ ਦੇ, ਤੂੰ ਸਚਿਆਰ ਨਹੀਂ ਹੈ। ਉਹ ਸਚਿਆਰ ਕਿੱਦਾਂ ਬਣੇਗਾ? ਪਾਓ ਭਗਤੇ ਕਰ ਨੀਤ ਸਦਾਏ, ਪਾਓ ਭਗਤੇ ਕਰ ਨੀਤ ਸਦਾਏ, ਤੋ ਨਾਨਕ ਮੋਖਨ ਕਰ ਪਾਏ, ਤੋ ਨਾਨਕ ਮੋਖਨ ਕਰ ਪਾਏ। ਇਹਨਾਂ ਦੇ ਪੜਨ ਦੇ ਨਾਲ ਭੇਦ ਨਹੀਂ ਖੁੱਲਣਾ, ਤੂੰ ਮੁਕਤ ਤਾਂ ਹੋਣਾ ਜੇ ਤੂੰ ਨਾਮ ਜਪੇਗਾ, ਭਾਉ ਦੀ ਭਗਤੀ ਕਰੇਗਾ। ਇਸੇ ਕਰਕੇ ਪਿੱਛੇ ਹੀ ਸ਼ਬਦ ਲਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਦੇ ਪੜਨ ਨਾ ਕੁਛ ਨਹੀਂ ਹੋਣਾ, ਨਾ ਮੁਕਤੀ ਮਿਲਣੀ ਨਾ ਕੁਛ ਮਿਲਣਾ। ਕਾਹਦੇ ਨਾਲ ਮਿਲਣਿਆ? ਪੜਿਆ ਨਾਹੀ ਭੇਦ, ਭੇਦ ਬੁੱਝਿਆ ਪਾਇਆ, ਭੇਦ ਬੁੱਝਿਆ ਵੇਦਾਂ ਨੂੰ ਪੜਨ ਦੀ ਲੋੜ ਨਹੀਂ ਹੈ। ਇਹਨਾਂ ਨੂੰ ਤੂੰ ਚਾਰ ਸਾਰੀ ਉਮਰ ਵੀ ਵਿਚਾਰੀ ਜਾਏਗਾ, ਗੁਰੂ ਗ੍ਰੰਥ ਸਾਹਿਬ ਨੂੰ ਵੀ ਵਿਚਾਰੀ ਜਾਏਗਾ, ਜੇ ਨਾਮ ਨਹੀਂ ਜਪੇਗਾ ਭਗਤੀ ਨਹੀਂ ਕਰੇਗਾ ਤੂੰ ਮੁਕਤ ਨਹੀਂ ਹੋਏਗਾ। ਇਸੇ ਕਰਕੇ ਮਹਾਰਾਜ ਨੇ ਅਖੀਰ ਤੇ ਪੌੜੀ ਸ਼ੁਰੂ ਹੋਣ ਤੋਂ ਪਹਿਲਾਂ
ਸ਼ਲੋਕ ਲਾਤਾ ਔਰ ਅਖੀਰਲੀ ਲਾਈਨ ਥੰਮ ਗੜ ਦਿੱਤਾ ਭਾਉ ਭਗਤ ਕਰਨੀ ਫਿਰ ਭਗਤੀ ਕਰਕੇ ਤੂੰ ਵੱਡਾ ਨਾ ਸਮਝੀ ਬਾਕੀਆਂ ਨਾਲੋਂ ਸਾਰਿਆਂ ਨਾਲੋਂ ਨੀਚ ਹੋ ਜੀ ਨੀਚਾ ਅੰਦਰ ਨੀਚ ਜਾਤ ਨੀਚੂ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਕਿਉਂ ਤੀਸਰੀ ਤੁਕ ਹੈ ਤੇਰੇ ਤੇ ਨਜ਼ਰ ਨਹੀਂ ਹੋਣੀ ਜਿਨ ਤੱਕ ਤੂੰ ਨੀਚ ਨਹੀਂ ਬਣਨਾ ਕਿਉਂ ਜਿੱਥੇ ਨੀਚ ਸਮਾਲੀਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਅੰਮੇ ਮਾਰ ਕੇ ਸਾਰਿਆਂ ਨਾਲੋਂ ਨੀਵਾ ਹੋ ਕੇ ਤੂੰ ਜੇ ਭਾਵ ਭਗਤੀ ਕਰੇਗਾ ਤਾਂ ਮੁਕਤ ਹੋਊਗਾ ਭਾਵ ਭਗਤ ਚਾਰੇ ਵੇਦਾਂ ਨੂੰ ਲੈ ਕੇ ਵੇਹ ਰਿਹਾ ਚਾਰੇ ਵੇਦ ਹੋਏ ਇੱਦਾਂ ਸੁਚਿਆਰ ਬਣਦਾ ਤੇ ਮਹਾਰਾਜ ਕਹਿੰਦਾ ਇਹ ਪੜੇ ਗੁਣੇ ਤਿੰਨ ਚਾਰ ਪੜੇ ਗੁਣੇ ਤਿੰਨ ਚਾਰ ਤੈਨੂੰ ਕੀ ਕਰਨਾ ਪੈਣਾ ਹਰ ਕਾ ਨਾਮ ਨਾ ਜਪ ਸੁਗਵਾ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ਉਹ ਕਮਲ ਦਿਓ ਕੁਝ ਉਹ ਬਾਣੀ ਕਹਿ ਰਹੀ ਹੈ ਨਾਮ ਜਪਣਾ ਨਾਮ ਨਾ ਜਪ ਸੁਗਵਾਰਾ ਹਰ ਕਾ ਨਾਮ ਜਪ ਸੁਗਵਾਰਾ ਸੋਚੀ ਜਾਏਗਾ ਵੀ ਨਾ ਅੱਛਾ ਭੂਟੋ ਵੀ ਆਈ ਜਾਏ ਆ ਮੇਰਾ ਕੰਮ ਹੋ ਜਾਏ ਨਾ ਫਿਰ ਤਾਂ ਮੈਂ ਨਾਮ ਜਪਣ ਹੀ ਲੱਪਣ ਉਹ ਕਹਿੰਦੇ ਕਿਆ ਸੋਚੇ ਬਾਰੰਗ ਬਾਰਾ ਕਿਆ ਸੋਚੇ ਬਾਰੰਗ ਕਿਆ ਸੋਚੇ ਬਾਰੰਗ ਕਿਆ ਸੋਚੇ ਬਾਰੰਗ ਹਰ ਕਾ ਨਾਮ ਜਪ ਸਿਖਵਾਰਾ ਹਰ ਕਾ ਨਾਮ ਜਪ ਸਿਖਵਾਰਾ ਹਰ ਕਾ ਨਾਮ ਜਪ ਸਿਖਵਾਰਾ ਪੜ੍ਹੀ ਜਾਏਗਾ ਬਾਣੀਆਂ ਹੀ ਪੜ੍ਹੀ ਜਾਏਗਾ ਪਾਠ ਹੀ ਕਰੇ ਸਾਡੇ ਸਿੱਖੀ ਦਾ ਕੋਈ ਕੰਮ ਚੱਲਦਾ ਹੀ ਨਹੀਂ ਹੈ ਪੁਜਾਰੀਆਂ ਨਾਲ ਸਾਡੀ ਸਿੱਖੀ ਦੇ ਸਾਰਿਆਂ ਦੇ ਕੇਸ ਐਸੇ ਮਜ਼ਬੂਤੀ ਨਾਲ ਫੜੇ ਆ ਕੋਈ ਮਰੇ ਜੀ ਪੜ੍ਹੋ ਪਾਠ ਕਰੋ ਕੋਈ ਕੰਮ ਨਹੀਂ ਕੋਈ ਲਾਵਾਂ ਹੋਣੀਆਂ ਹੋਣ ਕੋਈ ਘਰ ਦਾ ਕੰਮ ਕੋਈ ਖੰਡ ਪਾਠ ਕਰਾਓ ਉਹ ਪੜ੍ਹਨ ਤੇ ਹੀ ਜ਼ੋਰ ਆ ਮਹਾਰਾਜ ਕਹਿੰਦੇ ਹੋ ਕਿਉਂ ਗਵਾਰਾਂ ਵਰਗੇ ਕੰਮ ਕਰਦੇ ਹੋ ਹਰ ਕਾ ਨਾਮ ਨਾ ਜਪ ਸਿਖਵਾਰਾ ਕਦੀ ਕਿਸੇ ਨੇ ਸੋਚਿਆ ਵੀ ਜਪ ਬਾਣੀ ਜਿੱਥੋਂ ਸ਼ੁਰੂ ਹੁੰਦੀ ਆ ਉਹਦੇ ਤੇ ਜਪਿਆ ਜਪ ਨਾ ਹੋ ਵੀ ਜੇ ਜਪੀ ਲੱਖ ਵਾਰ ਕਿਉਂ ਨਹੀਂ ਲਿਖੇ ਇੱਥੋਂ ਬਾਣੀ ਸ਼ੁਰੂ ਹੁੰਦੀ ਨਾ ਸੋਚੇ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਰਲਨ ਅਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਇਹਦੇ ਵਿੱਚ ਹੀ ਕਿਉਂ ਨਹੀਂ ਰਿਹਾ ਜਪੇ ਜਪ ਨਾ ਹੋਵੀ ਜੇ ਜਪੀ ਲੱਖ ਵਾਰ ਉਹ ਭਾਈ ਉਤਲੀ ਬਾਣੀ ਦਾ ਹੈਡਿੰਗ ਹੀ ਜਪ ਹੈ ਉਹ ਕਿੱਦਾਂ ਲਿਖ ਸਕਦੇ ਜਪਣਾ ਹੀ ਤੁਰਾ ਹੈ ਸਿੱਖੀ ਦਾ ਉੱਥੇ ਸੋਚੀ ਜਾਏਗਾ ਸੋਚਣੀ ਏਦਾਂ ਹੋਣੀ ਭੁੱਖਿਆ ਮਨ ਦੀ ਭੁੱਖ ਨੀ ਉਤਨੀ ਤੂੰ ਉੱਤੋਂ ਮੂੰਹ ਛੀਲੇਗਾ ਚੁੱਪ ਕਰ ਰਹੇਗਾ ਤੇਰੇ ਮਨ ਨਾਲ ਚੁੱਪ ਨੀ ਕਰਨਾ ਚੁੱਪੇ ਚੁੱਪ ਨਾ ਹੋਵੀ ਇਸ ਕਰਕੇ ਭੁੱਖਿਆ ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ ਉਹ ਤੂੰ ਜਿੰਨਾ ਮਰਜ਼ੀ ਰੂਪ ਨੀ ਦੇਖੀ ਚੱਲ ਇਹਦੇ ਮਨ ਦੀ ਭੁੱਖ ਨੀ ਇਹ ਹੋਰ ਭੜਕਣੀ ਹੈ ਭੁੱਖਿਆ ਭੁੱਖ ਨਾ ਉਤਰੀ ਭਾਵੇਂ ਬੰਨਾਂ ਪੂਰੀਆਂ ਭਾਰ ਇੰਦਰ ਪੂਰੀਆਂ ਸਾਰੀਆਂ ਦੀਆਂ ਭਾਵੇਂ ਤੂੰ ਮਨਮੋਹਣੀਆਂ ਇਸਤਰੀਆਂ ਹੋਵਣ ਸੁਰਗਾਂ ਦੀਆਂ ਸਾਰਾ ਮਹਾਰਾਜ ਕਹਿੰਦੇ ਇਹਨਾਂ ਨਾਲ ਭੁੱਖਾਂ ਨੀ ਉਤਰਨੀਆਂ ਇਸ ਕਰਕੇ ਭੁੱਖਿਆ ਭੁੱਖ ਭੁੱਖ ਕਾਹਦੇ ਨਾਲ ਉਤਰਨੀਆਂ ਭੁੱਖ ਉਤਰਨੀਆਂ ਜਪ ਕੇ ਪਰਮੇਸ਼ਰ ਦਾ ਨਾਮ ਇਸੇ ਕਰਕੇ ਬਾਣੀ ਦਾ ਹੈਡਿੰਗ ਜਪ ਹੈ, ਇਹਦੇ ਵਿਚ ਇਹ ਨੀ ਲਿਖਿਆ, ਕਿਉਂਕਿ ਅੰਦਰ ਜਾ ਕੇ ਸੈਂਟਰ ਚ ਲਿਖਿਆ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼, ਜਪਣ ਦੀ ਫਿਲੋਸਫੀ ਹੈ, ਇਸੇ ਕਰਕੇ ਇਹਦੇ ਵਿਚ ਜਪਣਾ ਨੀ ਲਿਖਿਆ, ਜਪੇ ਜਪਣਾ ਹੋਵੀ ਜੇ ਜਪੀ ਲੱਖ ਵਾਰ। ਉਹ ਮਹਾਰਾਜ ਤੇ ਕਹਿੰਦਾ ਉਚਰੋ ਰਾਮ ਨਾਮ ਲੱਖ ਵਾਰੀ, ਅੰਮ੍ਰਿਤ ਰਸ ਪੀਓ ਪ੍ਰਪਿਆਰੀ, ਸਾਡੀ ਥੀਸਿਸ ਹੀ ਇਹ ਹੈ, ਸਾਡਾ ਧੁਰਾ ਹੀ ਹੈ ਜਪਣਾ। ਇਸ ਕਰਕੇ ਮਹਾਰਾਜ ਨੇ ਸ਼ਬਦ ਛੱਡਿਆ ਕਬੀਰ ਜੀ ਹੋਣਾ ਰਹਾ ਦੀ ਤੁਕ ਤੇ, ਕਿਆ ਸੋਚੇ ਬਾਰੰਬਾਰ ਸਿੱਧੀ ਚਪੇੜ ਮਾਰੀ ਹੈ। ਪਹਿਲੀ ਚਪੇੜ ਕਿੱਥੇ ਪਈ ਹੈ? ਬੂਥੇ ਤੇ ਪਈ। ਕਿਆ ਪੜੀਏ ਕਿਆ ਗੁਣੀਏ,
ਕਿਆ ਪੜੀਏ ਕਿਆ ਗੁਣੀਏ,
ਸ਼ਬਦ ਦੇ ਹੈਡਿੰਗ ਤਦੇ ਦਿੱਤੇ ਹੈ। ਕਬੀਰ ਜੀ ਉਹਦਾ ਜ਼ਮਾਨਾ ਸੀ, ਉਸ ਵੇਲੇ ਹੱਲੀ ਇਹ ਸਾਡਾ ਗ੍ਰੰਥ ਨਹੀਂ ਸੀ ਬਣਿਆ, ਨਾ ਪੋਥੀ ਇੰਨੀ ਗੁਰੂ ਨਾਨਕ ਕੋਲ ਹੀ ਹੁੰਦੀ ਸੀ ਜਿਹੜੀ ਉਹ ਸਿਰਫ ਲਹਿਣੇ ਨੂੰ ਦੱਸਦੇ ਸੀ, ਬਾਕੀ ਸੰਗਤ ਸਾਰੀ ਨਾਮ ਹੀ ਜਪਦੀ ਸੀ। ਇਸ ਕਰਕੇ ਉਸ ਵੇਲੇ ਦਾ ਸ਼ਬਦ ਹੈ। ਮਤ ਇਸ ਵੇਲੇ ਲਾ ਦਿਓ ਜੀ, ਉਹ ਵੀ ਕਿਆ ਵੇਦ ਪੁਰਾਣਾ ਸੁਣੀਏ, ਉਸ ਇਹ ਤੇ ਜੀ ਵੇਦਾਂ ਲਈ ਲਿਖੇ ਆ ਪੁਰਾਣਾ। ਉਹ ਭਾਈ ਉਸ ਵੇਲੇ ਸਾਡਾ ਗ੍ਰੰਥ ਬਣਿਆ ਨਹੀਂ ਸੀ, ਨਹੀਂ ਤੇ ਕਦੀ ਤੁਸੀਂ ਘੱਟ ਨਾ ਕਰਦੇ।
ਕਿਆ ਪੜੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਕਿਆ ਕਿਆ ਪੜੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਇਹ ਪੜੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਆ ਸੋ ਹੋਈ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨ ਮਿਲਿਆ ਸੋ ਹੋਈ।
ਸਹਿਜ ਦੇ ਵਿਚ ਜਾ ਕੇ ਰੱਬ ਦਾ ਮਿਲਣਾ, ਉੱਚ ਚੋਟੀ ਦੀਆਂ ਤੁਕਾਂ ਨੇ ਰਹਾਉ ਚ ਸਮਾਉਣਾ, ਕਿੱਦਾਂ ਮਿਲਣਾ ਹੈ?
ਕਿਆ ਸੋਚੇ ਬਾਰੰਗ
ਕਿਉਂ? ਰਹਾਉ ਤੋਂ ਬਾਅਦ ਸ਼ੁਰੂ ਤੋਂ ਕੰਮ ਸ਼ੁਰੂ ਹੁੰਦਾ ਵੀ ਤੇਰੇ ਅੰਦਰ ਤੇ ਹਨੇਰਾ ਪਏ ਆ, ਤੂੰ ਅੱਖਾਂ ਮੀੜਦਾ ਤੇ ਅੰਦਰ ਹਨੇਰਾ ਹੀ ਹਨੇਰਾ, ਵੀ ਹਨੇਰੇ ਦੇ ਵਿਚ ਦੀਵਾ ਬਾਲੇਗਾ ਤੇ ਕੁਛ ਦਿਸੇਗਾ ਨਾ, ਇਸ ਕਰਕੇ ਤੇਰੇ ਅੰਦਰ ਦੀਵੇ ਦੀ ਲੋੜ ਹੈ।
ਅੰਧਿਆਰੇ ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਰਹੀਏ, ਅੰਧਿਆਰੇ ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਰਹੀਏ।
ਅਗੋਚਰ ਕਹਿੰਦੇ ਅਨਐਕਸੈਸੇਬਲ, ਅਨਅਪਰੋਚੇਬਲ, ਉਹ ਜਿਹੜੀ ਸੂਈ ਗੁਆਚੀ ਸੀ ਹਨੇਰੇ ਦੇ ਵਿਚ, ਤੂੰ ਬਗੈਰ ਦੀਵੇ ਦੇ ਅੰਦਰ ਹੱਥ ਮਾਰਨ ਡੇ ਆ। ਕਮਰੇ ਚ ਹਨੇਰਾ ਹੋਵੇ ਔਰ ਸੂਈ ਇੱਕ ਐਸੀ ਵਸਤ ਪਈ ਹੋਵੇ, ਉਹਨੂੰ ਤੁਸੀਂ ਇੱਕ ਲੱਭ ਸਕੋਗੇ? ਨਹੀਂ, ਤੁਹਾਨੂੰ ਦੀਵਾ ਜਗਾਉਣਾ ਪੈਣਾ ਹੈ।
ਅੰਧਿਆਰੇ ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਰਹੀਏ, ਅੰਧਿਆਰੇ ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਰਹੀਏ।
ਜਦੋਂ ਅੰਦਰ ਦੀਵਾ ਗਿਆਨ ਦਾ ਬਣ ਗਿਆ ਤੇ ਵਾਸਤੇ ਅਗੋਚਰ ਪਾਈ,
ਕਟ ਦੀਪਕ ਰਹਾ ਸਮਾਈ, ਇਹ ਵਾਸਤੇ ਅਗੋਚਰ ਪਾਈ, ਕਟ ਦੀਪਕ ਰਹਾ ਸਮਾਈ।
ਕਹੇ ਕਬੀਰ ਅਬ ਜਾਣਿਆ
ਜਬ ਜਾਣਿਆ ਤਾ ਮਨ ਮਾਨਿਆ, ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਾ ਮਨ ਮਾਨਿਆ।
ਹੋਰ ਇੱਕ ਬਿਪਤਾ ਖੜੀ ਹੋ ਗਈ, ਉਹ ਕਹਿੰਦੇ ਯਾਰ ਮੈਨੂੰ ਚੀਜ਼ ਵੀ ਲੱਭ ਪਈ ਅੰਦਰ, ਮਨ ਵੀ ਮੇਰਾ ਮੰਨ ਗਿਆ, ਪਰ ਮਨ ਮਾਨ ਨੇ ਲੋਕ ਨਾ ਭਤੀਜੈ
ਨਾ ਭਤੀਜੈ ਤਾ ਕਿਆ ਕਰੀਜੈ, ਮਨ ਮਾਨ ਨੇ ਲੋਕ ਨਾ ਭਤੀਜੈ ਨਾ ਭਤੀਜੈ ਤਾ ਕਿਆ ਕਰੀਜੈ।
ਕਹਿੰਦੇ ਮੈਂ ਤੇ ਭਤੀਜ ਗਿਆ, ਮੈਨੂੰ ਅੰਦਰ ਵਸਤ ਵੀ ਲੱਭ ਪਈ, ਐਨ ਮੈਂ ਸਹਿਜ ਵੀ ਚਲੇ ਗਿਆ ਸਗ, ਇਹ ਸਹੁਰੇ ਲੋਕ ਮੰਨਦੇ ਨੀ। ਉਹ ਕਹਿੰਦੇ ਨਹੀਂ ਮੰਨਦੇ ਤੇ ਖਾਜਮਾ ਨੂੰ ਖਾਨ ਮੇਰਾ ਕੀ ਖੋਲਣਗੇ,
ਮਨ ਮਾਨ ਨੇ ਲੋਕ ਨਾ ਭਤੀਜੈ ਨਾ ਭਤੀਜੈ ਤਾ ਕਿਆ ਕਰੀਜੈ,
ਅੰਧਿਆਰੇ
ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਲਈਏ, ਅੰਧਿਆਰੇ ਦੀਪਕ ਚਾਹੀਏ ਇੱਕ ਵਾਸਤੇ ਅਗੋਚਰ ਲਈਏ।
ਭਈ ਇਹ ਦੀਵਾ ਕਿੱਦਾਂ ਬਾਲ ਗਏ ਅਸੀਂ? ਮਹੱਲੇ ਪੰਜਵੇਂ ਨਾਲ ਰਾਹ ਹੀ ਸੁਖਾਲਾ ਕਰ ਦਿੱਤਾ। ਉਹ ਕਹਿੰਦੇ ਜਿਹੜਾ ਦੀਪਕ ਹੈ ਨਾ ਉਹ ਕਾਹਦੇ ਨਾਲ ਬਣਨਾ, ਸਤਿਗੁਰ ਸਤਿਗੁਰ ਸਭ ਦੇ ਪੁਜਾਰੋ ਦੀਪਾ, ਸਤਿਗੁਰ ਸਭ ਦੇ ਪੁਜਾਰੋ ਦੀਪਾ। ਗੁਰ ਸ਼ਬਦ ਦੇ ਨਾਲ ਉਹਦੇ ਜਾਪ ਨਾਲ ਅੰਦਰ ਜਗੂਗਾ ਸਭ ਕੁਝ, ਸਤਿਗੁਰ ਸਭ ਦੇ ਪੁਜਾਰੋ ਦੀਪਾ। ਤੇਰੇ ਅੰਦਰ ਜਿਹੜਾ ਅੰਧਕਾਰ ਪਿਆ ਹੈ ਨਾ, ਜਦੋਂ ਸ਼ਬਦ ਨਾ ਦੀਵਾ ਅੰਦਰ ਤੇਰੀ ਜੋਤ ਜਗਾ ਤੀ, ਤੇਰਾ ਅੰਦਰਲਾ ਹਨੇਰਾ ਖਤਮ ਹੋ ਜਾਣਾ, ਤੈਨੂੰ ਐਸੀ ਇੱਕ ਰਤਨਾ ਦੀ ਡਾਇਮੰਡਸ ਦੀ ਕੋਠੀ ਮਿਲਣੀ ਅੰਦਰ ਕੋਠੜੀ, ਤੂੰ ਹੈਰਾਨ ਰਹਿ ਜਾਂਦਾ, ਉਹ ਮੇਰੀ ਅੰਦਰ ਹੀ ਇੰਨੇ ਹੀਰੇ, ਅੰਦਰ ਹੀ ਸਭ ਕੁਛ ਇਹ ਜਗਮਗ ਹੋਣ ਲੱਗ ਪਈ ਹੈ। ਪਰ ਇਹ ਸਭ ਤੋਂ ਪਹਿਲਾਂ ਸਤਿਗੁਰ ਸ਼ਬਦ ਦੇ ਨਾਲ ਹੋਣੀ ਆ, ਉਹਦੀ ਕਮਾਈ ਨਾ। ਇਸੇ ਕਰਕੇ ਰਹਾਉ ਦੀ ਤੁਕ ਸਭ ਤੋਂ ਪਹਿਲਾਂ ਆ ਗਈ, ਉਹ ਸ਼ਬਦ ਰਹਾਉ ਦੀ ਟੋਕ ਹੈ ਸਤਿਗੁਰ ਸਾਹਿਬ। ਇੰਨਾ ਜਪਣ ਤੇ ਜ਼ੋਰ ਹੈ, ਇੰਨਾ ਸਭ ਕੁਛ। ਮੈਂ ਕੈਨੇਡਾ ਗਿਆ, ਉੱਥੇ ਇੱਕ ਮੇਰਾ ਰਿਸ਼ਤੇਦਾਰ ਹੀ ਹੈ, ਉਹ ਸਾਰਾ ਕਹਿੰਦਾ ਜੀ ਇਹ ਕੀ ਗੱਲ ਹੈ, ਸਾਰੇ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੂੰ ਕੁਛ ਇਹਨਾਂ ਦੇ ਇਹ ਸਾਰੀ ਬਾਣੀ ਚ ਨਾਮ ਜਪੋ ਨਾਮ ਜਪੋ। ਚਲੋ ਇੱਕ ਵਾਰੀ ਹੋ ਗਿਆ, ਦੋ ਵਾਰੀ ਹੋ ਗਿਆ, ਲਿਖ ਦਿੱਤਾ ਜਿਹੜਾ ਪਤਰਾ ਪੜਦੇ ਆ ਉੱਥੇ ਨਾਮ ਜਪੋ। ਇਹ ਕੀ ਇੱਕ ਮਹਾਰਾਜ ਦਾ ਕੋਈ ਸਕਰਿਊ ਢਿੱਲਾ ਤੇ ਨਹੀਂ ਹੈ, ਸੱਚੀ ਗੱਲ ਹੈ। ਔਰ ਬਾਕੀ ਹੈਰਾਨ ਵੀ ਹੋ ਜਾਂਦਾ ਬੰਦਾ ਵੀ ਇੱਕ ਹਰ ਪਾਲ ਦੇ ਵਿੱਚ ਵੀ ਨਾਮ ਜਪੋ ਨਾਮ ਜਪੋ ਨਾਮ। ਔਰ ਵਾਕਿਆ ਜਿਹੜੇ ਨਾਮ ਜਪਣ ਵਾਲੇ ਆਉਂਦੇ ਆ ਉਹ ਅਗਲਾ ਕਹਿੰਦਾ ਯਾਰ ਪਤਾ ਨੀ ਇਹਨਾਂ ਨੇ ਕੀ ਫੀਮ ਖਾਧੀ ਹੈ, ਗੁਰੂ ਗੁਰੂ ਕਰਨ ਲੱਗੇ ਹੈ, ਇਹਨਾਂ ਨੂੰ ਫਿਰ ਕੀ ਮਿਲਦਾ। ਲੇਕਿਨ ਜੇ ਦੇਖਿਆ ਜਾਏ ਨਾ ਧਿਆਨ ਨਾ, ਤੇ ਸਾਰੀ ਚੀਜ਼ ਹੀ ਇਸ ਗੁਰੂ ਗੁਰੂ ਕਰਨ ਨਾਲ ਮਿਲਣੀ ਹੈ। ਇੱਕ ਐਸੀ ਡੈਨਮੋ ਚਲਾਉਣ ਹੈ ਜਿੱਦਾਂ ਡੈਨਮੋ ਚੱਲਦੀ ਫਿਰ ਉਹ ਚ ਐਨਰਜੀ ਲਾਈਟ ਸਭ ਕੁਛ ਨਿਕਲਦੀ। ਇਸ ਕਰਕੇ ਜਿਹੜਾ ਨਾਮ ਜਪਣਾ ਹੈ ਇਹ ਆਪਣੇ ਲਈ ਨਹੀਂ ਬੰਦਾ ਜਪਦਾ, ਸਾਰੀ ਸ੍ਰਿਸ਼ਟੀ ਹੀ ਨਾਮ ਕੇ ਤਾਰੇ, ਖੰਡ ਬ੍ਰਹਿਮੰਡ ਨਾਮ ਕੇ ਤਾਰੇ, ਕਾਸ਼ ਪਤਾਲ, ਇਹ ਨਾਮ ਦੀ ਤਾਕਤ ਤੋਂ ਸਭ ਕੁਝ ਚੱਲ ਰਿਹਾ। ਕਿਉਂ ਜੋ ਮਨ ਚਿਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ। ਨਾਮ ਜਪਣ ਚ ਇੰਨੀ ਸ਼ਕਤੀ ਹੈ ਇਹ ਪਰਮੇਸ਼ਰ ਦੇ ਨਾਮ ਚ, ਕਿਉਂਕਿ ਉਹ ਇੱਕ ਆਪ ਰੱਬ ਹੈ ਜਿਹਨੇ ਸਾਰੇ ਬ੍ਰਹਿਮੰਡ ਬਣਾਏ। ਉਹਨੇ ਰਚਨਾ ਗਾਂ ਕੁਦਰਤ ਦੀ ਨਹੀਂ ਕੀਤੀ, ਉਹਨੇ ਰਚਨਾ ਨਾਮ ਦੀ ਬਣਾਈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਮ, ਫਿਰ ਦੂਈ ਕੁਦਰਤ ਸਾਜਿਓ, ਇਹ ਬਾਕੀ ਚੀਜ਼ਾਂ ਬਾਅਦ ਚ ਬਣੀਆਂ। ਨਾਮ ਇੱਕ ਐਡੀ ਵੱਡੀ ਚੀਜ਼ ਹੈ, ਜਿਹੜਾ ਉਹਨੂੰ ਜਪ ਗਿਆ ਉਹ ਉਹਦੇ ਨਾਲ ਸਭ ਤੋਂ ਪਹਿਲਾਂ ਕੀ ਹੁੰਦਾ, ਸਤਿਗੁਰ ਬਿਨ ਸਿਉ ਅੰਧਕਾਰ, ਬਿਨ ਸਿਉ ਅੰਧਕਾਰ ਰਤਨ ਕੋਠੜੀ, ਰਤਨ ਕੋਠੜੀ ਕਾਹਦੇ ਨਾਲ ਖੁੱਲਣੀ, ਸਤਿਗੁਰ ਸ਼ਬਦ ਲਿਆ ਹੋਊਗਾ ਤੇ ਅੰਦਰ ਦੀਵਾ ਬਲੂਗਾ। ਜੇ ਸ਼ਬਦ ਲਿਆ ਹੀ ਨੀ ਖੰਡੇ ਬਾਟੇ ਦੀ ਪੌੜ ਥਾਣੀ ਤੇ ਅੰਦਰ ਕਿੱਦਾਂ ਚਾਨਣਾ ਹੋਜੂ, ਭਾਵੇਂ ਕਈ ਯੁੱਗ ਜਪਦਾ ਰਹੇ। ਇਸ ਕਰਕੇ ਖੰਡੇ ਬਾਟੇ ਦੀ ਪੌੜ ਥਾਣੀ ਸਤਿਗੁਰੂ ਦਾ ਸਿੱਖ ਬਣਨਾ ਪੈਣਾ ਪਹਿਲਾਂ। ਸਤਿਗੁਰ ਜੇ ਸ਼ਬਦ ਦਾ ਜਾਪ ਨਹੀਂ ਕਰੇਗਾ, ਸਾਰੀ ਉਮਰ ਕੀਰਤਨ ਹੀ ਕਰਦਾ ਰਿਹਾ, ਗਾਉਂਦਾ ਵਜਾਉਂਦਾ ਰਿਹਾ, ਬਾਣੀ ਪੜਦਾ ਰਿਹਾ, ਹੋਰ ਕੁਝ ਕਰਦਾ, ਨਾਮ ਦੀ ਕਮਾਈ ਨਾ ਕੀਤੀ, ਉਹ ਪਤਾ ਕੀ ਹੁੰਦੇ ਹੈ, ਅੰਦਰੋਂ ਅੰਨਾ ਬਾਹਰੋਂ ਅੰਨਾ, ਅੰਦਰੋਂ ਅੰਨਾ ਬਾਹਰੋਂ ਅੰਨਾ। ਕੂੜੀ ਕੂੜੀ ਗਾਵੇ, ਕੂੜੀ ਕੂੜੀ ਗਾਵੇ, ਕੂੜੀ ਕੂੜੀ ਸਤਿਗੁਰ ਸਾਹਿਬ ਇਹ ਬਿਨਸਿਓ ਅੰਧਕਾਰ ਜਦੋਂ ਅੰਦਰ ਕੋਠੜੀ ਖੁੱਲ ਗਈ ਚੁੱਪ ਹੀ ਹੋ ਗਿਆ ਗੁੰਮ ਹੀ ਹੋ ਗਿਆ ਬਿਸਮਨ ਬਿਸਮ ਓਹ ਭੈ ਜੋ
ਬਿਸਮਨ ਬਿਸਮ ਭੈ ਜੋ
ਜਦੋਂ ਉਸ ਬਿਆਸੀ ਦੀ ਐਸੀ ਹਾਲਤ ਹੋ ਜਾਂਦੀ ਅੰਦਰ ਆ ਕੀ ਹੋ ਗਿਆ ਉਹ ਗੁੰਮ ਹੋ ਜਾਂਦਾ ਮਿਲ ਸਖੀਆਂ ਪੁੱਛੇ ਕਾਹੋ ਕੰਮ ਤਨਸ਼ਾਨੀ
ਮਿਲ ਸਖੀਆਂ ਪੁੱਛੇ ਕਾਹੋ ਕੰਮ ਤਨਸ਼ਾਨੀ
ਉਹਨੂੰ ਪੁੱਛਦੀਆਂ ਸਖੀਆਂ ਤੈਨੂੰ ਕੀ ਹੋ ਗਿਆ ਰਸ ਪ੍ਰੇਮ ਭਰੀ ਕੱਛ ਬੋਲ ਨ ਜਾਣੀ ਰਸ ਪ੍ਰੇਮ ਭਰੀ ਰਸ
ਪ੍ਰੇਮ ਭਰੀ ਕੱਛ ਬੋਲ ਨ ਜਾਣੀ
ਉਹ ਫਿਰ ਉਹਨੂੰ ਛੇੜ ਦੇ ਸਕੇ ਯਾਰ ਤੂੰ ਦੱਸ ਦੇ ਸਹੀ
ਮਿਲ ਸਕਿਆ
ਉਹ ਕੁਛ ਨੀ ਫਿਰ ਬੋਲਦਾ ਉਹ ਸ਼ਬਦ ਹੀ ਬੋਲਦਾ ਉਹ ਬਿਸਮਨ ਬਿਸਮ
ਬਿਸਮਨ ਬਿਸਮ ਜੋ
ਕਹਿਣ ਨਾ ਜਾਏ ਵੰਡਿਆਈ
ਕਹਿਣ ਨਾ ਜਾਏ ਵੰਡਿਆਈ ਕਹਿਣ ਨਾ ਜਾਏ ਵੰਡਿਆਈ ਕਹਿਣ ਨਾ ਜਾਏ ਵੰਡਿਆਈ
ਉਹ ਕਸਮ ਤੂੰ ਫਿਰ ਜਾਪ ਚ ਮਗਨ ਹੋ ਜਾਂਦਾ ਫਿਰ ਚੁੱਪ ਹੋ ਜਾਂਦਾ ਉਹ ਮਗਨ ਪਏ ਮਾ ਸੰਗ ਮਾਤੇ
ਮਗਨ ਪਏ ਮਾ ਸੰਗ ਮਾਤੇ ਓਤ ਪੋਤ ਲਪਟਾਈ ਓਤ ਪੋਤ ਲਪਟਾਈ ਓਤ ਪੋਤ ਲਪਟਾਈ ਓਤ ਪੋਤ ਲਪਟਾਈ
ਇਹ ਸਾਰੀਆਂ ਚੀਜ਼ਾਂ ਕਾਹਦੇ ਨਾਲ ਹੋਈਆਂ ਔਰ ਹੌਦ ਵਾਲੇ ਪਾਉਂਗੇ
ਸਤਿਗੁਰ ਸਾਹਿਬ
ਨਹੀਂ ਕਛੂ ਜੰਜਾਰਾ
ਆਲ ਜਾਲ ਨਹੀਂ ਕਛੂ ਜੰਜਾਰਾ
ਆਹੰਗ ਬੁੱਧ ਨਾ ਭੋਰਾ
ਆਹੰਗ ਬੁੱਧ ਨਾ ਭੋਰਾ ਆਹੰਗ ਬੁੱਧ ਨਾ ਭੋਰਾ ਆਹੰਗ ਬੁੱਧ ਨਹੀਂ ਭੋਰਾ
ਹਉਮੈ ਦੀ ਕੋਈ ਬੁੱਧ ਰਹਿੰਦੀ ਨੀ ਅੰਦਰ ਆਹੰਗ ਬੁੱਧ ਨਹੀਂ ਭੋਰਾ
ਆਹੰਗ ਬੁੱਧ ਨਹੀਂ ਭੋਰਾ ਆਹੰਗ ਬੁੱਧ ਨਹੀਂ ਭੋਰਾ
ਊਚਨ ਊਚਾ ਬੀਚ ਨਖੀਚਾ
ਊਚਨ ਊਚਾ ਬੀਚ ਨਖੀਚਾ
ਐਡਾ ਉੱਚਾ ਚਲੇ ਜਾਂਦਾ ਫਿਰ ਇਹ ਨੀ ਵੀ ਉਹਨੂੰ ਡੋਰ ਫੜ ਕੇ ਠਾਂ ਖਿੱਚ ਲਓ ਜਾਂ ਕੋਈ ਡਿੱਗ ਪਏਗਾ ਮੁੜ ਕੇ ਉਹ ਬੀਚ ਨਖੀਚਾ
ਬੀਚ ਨਖੀਚਾ
ਉਹ ਕਦੀ ਨੀ ਡੋਲਦਾ ਫਿਰ
ਊਚਨ ਊਚਾ ਬੀਚ ਨਖੀਚਾ ਊਚਨ ਊਚਾ
ਹਾਂ ਤੇਰਾ
ਤੂੰ ਮੋਰਾ
ਮੋਰਾ
ਹਾਂ ਤੇਰਾ ਤੂੰ ਮੋਰਾ
ਹਾਂ ਤੇਰਾ
ਤੂੰ ਮੋਰਾ ਹਾਂ ਤੇਰਾ ਤੂੰ ਮੋਰਾ
ਕਾਹਦੇ ਨਾਲ ਸਭ ਕੁਛ ਹੋਇਆ? ਸਤਿਗੁਰ
ਏਕੰਕਾਰ ਏਕ ਪਾਸਾਰਾ, ਏਕੰਕਾਰ ਏਕ ਪਾਸਾਰਾ,
ਸਭ ਬੰਨੇ ਹੁਣ ਹੋਰ ਦਸ਼ਾ ਬਦਲ ਗਈ, ਸਭ ਬੰਨੇ ਉਹੀ ਉਪਸਾਰਾ,
ਏਕੰਕਾਰ ਏਕ ਪਾਸਾਰਾ, ਏਕੰਕਾਰ ਏਕ ਪਾਸਾਰਾ, ਏਕ ਆਪਣੇ ਅਪਾਰਾ, ਏਕ ਆਪਣੇ ਅਪਾਰਾ, ਏਕ ਆਪਣੇ ਅਪਾਰਾ,
ਏਕ ਬਸਥੀਰਨ ਏਕ ਸੰਪੂਰਨ,
ਏਕ ਬਸਥੀਰਨ ਏਕ ਸੰਪੂਰਨ, ਏਕ ਪ੍ਰਾਣ ਅਧਾਰਾ, ਏਕ ਪ੍ਰਾਣ ਅਧਾਰਾ, ਏਕ ਪ੍ਰਾਣ ਅਧਾਰਾ, ਏਕ ਪ੍ਰਾਣ ਅਧਾਰਾ,
ਇਹ ਸਾਰਾ ਪ੍ਰਾਣ ਆਧਾਰ ਕਾਹਦੇ ਨਾਲ ਹੋਇਆ? ਏਕ ਸ਼ਬਦ ਮੇਰੇ ਪ੍ਰਾਣ ਨੇ ਬਸਾਇਆ,
ਏਕ ਸ਼ਬਦ ਮੇਰੇ ਪ੍ਰਾਣ ਨੇ ਬਸਾਇਆ,
ਸਤਿਗੁਰ ਸਾਹਿਬ ਦੇ
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਸੂਚਾ ਸੂਚੋ ਸੂਚਾ, ਸੂਚੋ ਸੂਚੋ ਸੂਚਾ,
ਏ ਅੰਤ ਨਯੰਤਾ
ਸਦਾ ਬੇਅੰਤਾ, ਅੰਤ ਨਯੰਤਾ ਸਦਾ ਬੇਅੰਤਾ,
ਕਹੋ ਨਾਨਕ ਉੱਚੋ ਉੱਚਾ,
ਕਹੋ ਨਾਨਕ ਉੱਚੋ ਉੱਚਾ, ਕਹੋ ਨਾਨਕ ਉੱਚੋ ਉੱਚਾ, ਕਹੋ ਨਾਨਕ ਉੱਚੋ ਉੱਚਾ,
ਭਈ ਸਤਿਗੁਰ ਸ਼ਰਨ ਸ਼ਬਦ ਦੇ ਜਾਪ ਨਾਲ ਸਭ ਕੁਛ ਹੋਣਾ। ਹਰ ਕਾ ਨਾਮ ਨਾ ਜਪਸ ਗੁਵਾਰਾ,
ਹਰ ਕਾ ਨਾਮ ਨਾ ਜਪਸ ਗੁਵਾਰਾ, ਨਾਮ ਨਾ ਜਪਸ ਗੁਵਾਰਾ,
ਬੜੇ ਗੁਣੇ ਤਿੰਨ ਚਾਰ ਵਿਚਾਰ,
ਬੜੇ ਗੁਣੇ ਤਿੰਨ ਚਾਰ ਵਿਚਾਰ,
ਚਾਰੇ ਵੇਦ ਹੋਏ ਸਜਿਆ,
ਚਾਰੇ
ਵਿਚਾਰ ਆਏ ਹੈ ਵੀ ਜਿੱਥੇ ਭਗਤ ਦੇ ਦੋ ਸਪੈਲਿੰਗ ਹੋਣਗੇ, ਇੱਕ ਭਗਤ ਦੇ ਤੱਤੇ ਨੂੰ ਸਿਆਰੀ ਜਿੱਥੇ ਆ ਜਾਏ ਉਹ ਭਗਤੀ ਵੱਲ ਇਸ਼ਾਰਾ ਹੈ, ਜਿੱਥੇ ਭਗਤ ਦੇ ਤੱਤਾ ਮੁਕਤਾ ਹੋਵੇ ਉਹ ਭਗਤ ਵੱਲ ਇਸ਼ਾਰਾ ਹੈ। ਇਸ ਕਰਕੇ ਭਗਤੀ ਜਿੱਥੇ ਤੱਤੇ ਨੂੰ ਸਿਹਾਰੀ ਹੋ ਜਾਏ, ਤੇ ਇੱਥੇ ਤੱਤੇ ਨੂੰ ਸਿਹਾਰੀ ਹੈ। ਭਾਉ ਭਗਤੇ ਕਰ ਨੀਚ ਸਦਾਏ, ਕਿਸ ਤਰ੍ਹਾਂ ਇਹ ਭਗਤੀ ਕੀ ਹੈ? ਹਰ 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 ਭਗਤ ਦਰੜਾਵੋ, ਬੜੋ ਭਾਰਾ ਭੁਲੇਖਾ ਸਿੱਖੀ ਚ ਪਿਆ। ਉਹ ਕਹਿੰਦੇ ਉਹਨਾਂ ਨੂੰ ਪਤਾ ਨੀ ਲੱਗਦਾ ਵਿਚਾਰਿਆਂ ਨੂੰ, ਕੋਈ ਭਰਮ ਤੋੜਦੇ ਨੀ, ਉਹਨਾਂ ਨੂੰ ਪੜ੍ਹਨ ਤੇ ਰੱਖਿਆ, ਕੋਈ ਇਹਦਾ ਮਤਲਬ ਸਮਝਦਾ ਹੀ ਨਹੀਂ ਹੈ। ਉਹ ਭਾਈ ਜਿਹੜੀ ਭਗਤੀ ਹੈ, ਕਹਿੰਦੇ ਜੀ ਬਾਣੀ ਪੜ੍ਹਨੀ ਵੀ ਤੇ ਭਗਤੀ ਹੈ, ਗੁਰਦੁਆਰੇ ਜਾਣਾ ਵੀ ਤੇ ਭਗਤੀ ਹੈ, ਸਾਰੇ ਸਿੱਖੀ ਬਾਕੀ ਇਹ ਭਗਤੀ ਨਹੀਂ ਹੈ? ਨਹੀਂ ਮਹਾਰਾਜ ਨਾ ਸਾਫ ਲਿਖ ਦਿੱਤਾ, ਹਰ 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 ਭਗਤ ਜਿਹੜਾ,
ਹਰ
ਹਰ ਹਰ ਹਰ ਭਗਤ ਜਿਹੜਾ, ਨਾਮ ਦੀ ਰੈਪੀਟੀਸ਼ਨ ਹੀ ਭਗਤੀ ਹੈ। ਨਾਮ ਨੂੰ ਜਪੀ ਜਾਣਾ ਹੀ ਸਾਰੇ ਗੁਰੂ ਬਾਣੀ ਦੇ ਵਿੱਚ ਭਗਤੀ ਕਿਹਨੂੰ ਮੰਨਿਆ ਗਿਆ ਹੈ? ਨਾਮ ਜਪਣ ਨੂੰ ਭਗਤੀ ਮੰਨਿਆ ਗਿਆ, ਬਾਕੀ ਕਰਮ ਕਾਂਡ ਹੈ। ਪਿੱਛੇ ਅਸੀਂ ਖੋਲ ਆਏ ਹਾਂ ਵੀ ਪੜ੍ਹਨਾ ਇਹ ਗੁਣਨਾ ਇਹ ਸਭ ਸੰਸਾਰ ਦੀ ਕਾਰ ਹੈ, ਸਾਰਾ ਇਹ ਹਿੰਦੂਇਜ਼ਮ ਹੈ। ਜਿਹੜਾ ਗੁਰੂ ਨਾਨਕ ਦਾ ਰਾਸਤਾ ਹੈ ਉਹ ਹੈ ਹਰ 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 ਭਗਤੇ ਜਗਾਓ, ਮੀਰਾਬਾਈ ਬਾਕੀ ਦੁਨੀਆ ਨੱਚਦੀ ਸੀ ਮੂਰਤੀਆਂ ਅੱਗੇ, ਸਾਰਾ ਐਨ ਰਾਸਾਂ ਪਾਉਂਦੀਆਂ ਸੀ। ਉਹ ਮਹਾਰਾਜ ਨੇ ਕਹਿੰਦੇ ਤੂੰ ਗਿੱਧਾ ਕਾਹਦੇ ਨਾਲ ਪਾਉਣਾ, ਤੂੰ ਘੁੰਮਰ ਕਾਹਦੇ ਨਾਲ ਬੰਨਣੀ ਆ ਘੇਰੇ ਦੀ? ਜਿਸ ਵੇਲੇ ਉਹ ਘੁੰਮਰ ਬੰਨਦੇ ਐਨ ਨੱਚਦੇ ਐਨ ਸਾਰਾ ਕੁਛ, ਉਹ ਤਾੜੀਆਂ ਮਾਰ ਮਾਰ ਸੋਟੀਆਂ ਮਾਰ ਮਾਰ ਅੰਦਰ ਕ੍ਰਿਸ਼ਨ ਮੁਰਲੀ ਵਾਲਾ ਇੱਕ ਬਣਾਇਆ ਹੁੰਦਾ, ਉਹ ਪੈਰ ਅੱਗੜ ਪਿਛੜ ਕਰਕੇ ਧੋਤੀ ਬੱਧੀ ਹੁੰਦੀ ਮੁਰਲੀ ਮੂੰਹ ਤੇ ਰੱਖ ਕੇ, ਆਲੇ ਦੁਆਲੇ ਸਖੀਆਂ ਉਹਦੇ ਘੁੰਮਰ ਪਾਉਂਦੀਆਂ ਸਾਰਾ। ਉਹ ਮਹਾਰਾਜ ਕਹਿੰਦੇ ਤੁਸੀਂ ਘੁੰਮਰ ਕੀ ਪਾਉਣੀ, ਹਰ 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 ਦਸ ਘੁੰਮਰ ਪਾਓ, ਸਭਾ ਦਿਖਿਆ ਕਾ ਪਾਓ, ਗੁਰਮੁਖ ਸੁਣਨਾ ਸਾਜਾ ਨਾ ਮਹੱਲਾ ਪਹਿਲਾ, ਸਿੱਖ ਸਭਾ ਦਿਖਿਆ ਕਾ ਪਾਓ, ਗੁਰਮੁਖ ਸੁਣਨਾ ਸਾਜਾ ਨਾ ਹਰ 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 ਜਸ ਘੁੰਮਰ ਪਾਓ, ਭਗਤੀ ਹੋ ਗਈ ਹੀ ਗਈ ਹੈ ਨਾਮ ਜਪਣਾ। ਸਿੱਖੀ ਚ ਹੋਰ ਕੋਈ ਭਗਤੀ ਪ੍ਰਵਾਨ ਨੀ। ਇਹਨਾਂ ਨਾਲ ਸਾਧੜੀਆਂ ਨਾਲ ਮਨਾ ਲਿਆ ਜੀ, ਭਗਤੀ ਨਵੇਂ ਪ੍ਰਕਾਸ਼ ਦੀ ਹੈ, ਨਵੇਂ ਪ੍ਰਕਾਰ ਦੀ, ਨੌ ਪ੍ਰਕਾਰ ਦੀ ਭਗਤੀ ਹੈ। ਇਹ ਬਾਣੀ ਪੜ੍ਹਨਾ ਵੀ ਭਗਤੀ ਹੈ, ਸਾਧ ਸੰਤਾਂ ਕੋਲ ਜਾਣਾ ਉਹਨਾਂ ਦੀ ਸੰਗਤ ਕਰਨਾ ਇਹ ਵੀ ਭਗਤੀ ਹੈ। ਆਪਣੀਆਂ ਹੀ ਭਗਤੀਆਂ ਬਣਾਈ ਜਾਂਦੇ, ਉਹ ਜੇ ਤੁਹਾਡੀਆਂ ਇੰਨੀਆਂ ਭਗਤੀਆਂ ਤੇ ਆਹ ਕਿੱਧਰ ਲੈ ਜਾਓਗੇ? ਹਰ 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 ਭਗਤ ਜਿਹੜਾ ਮਹਾਰਾਜ ਨਾਲ ਜਿਹੜੀ ਭਗਤੀ ਲਿਖੀ ਸੀ ਇਹ ਕਹਿੰਦੇ ਆ ਭਾਉ ਭਗਤ ਕਰ ਨੀਚ ਸਦਾਏ ਤਾਂ ਮੁਕਤੀ ਹੋਣੀ ਹੈ ਨਾਮ ਜਪ ਜਪ ਕੇ। ਉਹ ਜਿਹੜੀ ਭਗਤੀ ਹੈ ਉਹ ਬੜੀ ਸੁੰਦਰ ਤਰੀਕੇ ਨਾਲ ਮਹਾਰਾਜ ਨਾਲ ਲਿਖਿਆ, ਰਮਈਆ ਗੁਣ ਗਾਏ ਰਮਈਆ ਗੁਣ ਗਾਉਣਾ, ਖਾਸ ਕਰਕੇ ਅਸੀਂ ਪਿੱਛੇ ਥੰਮ ਰੂਰ ਲੱਭੇ ਹਾਂ ਸਾਰੀ ਬਾਣੀ ਚ ਗੁਣ ਗਾਉਣਾ ਹੈ ਹੀ, ਨਾਮ ਜਪਣਾ ਰਮਈਆ ਇਹ ਨੀ ਵੀ ਉੱਠ ਕੇ ਤੁਸੀਂ ਬਾਜੇ ਲੈ ਕੇ ਗੁਣ ਗਾਉਣਾ, ਇਹ ਹੈ ਨਾ ਰਮਈਆ। ਜਥਿਆਂ ਦੇ ਜਥੇ ਸਾਰੀ ਸਾਰੀ ਰਾਤ ਅਸੀਂ ਵੀ ਕਰਦੇ ਰਹੇ, ਸਾਨੂੰ ਤੇ ਕਦੀ ਪਰਮ ਨਿਧਾਨ ਮਿਲਿਆ ਨੀ, 30 ਸਾਲ ਹੋ ਗਏ ਗੁਣ ਗਾਉਂਦਿਆਂ ਨੂੰ ਰਮਈਆ। ਅਸੀਂ ਬੜੇ ਚੂਰ ਚੂਰ ਕੇ ਪੜ੍ਹਨਾ, ਇਹਦਾ ਫਾਇਦਾ ਪਤਾ ਕੀ ਹੈ? ਤਾਂ ਤੇ ਪਾਈਐ ਪਰਮ ਨਿਧਾਨ, ਤੇ 30-35 ਸਾਲ ਕੋਈ ਪਰਮ ਨਿਧਾਨ ਵਾਲੀ ਨਿਸ਼ਾਨੀਆਂ ਨੀ, ਸਾਡੇ ਮੂੰਹ ਤੇ ਦੇਖ ਲੋ ਬਸ਼ੱਕ ਜਹਾਂ ਤੇ ਪਾਇਆ ਪਰਮ ਨਿਧਾਨ, ਰਮਈਆ। ਮੇਰੇ ਸਾਥੀਆਂ ਨਾਲ ਬਥੇਰੀਆਂ ਸੁਰਖੀਆਂ ਲਾ ਲਾ ਕੇ ਵੀ ਨਾਲ ਗਾਇਆ, ਪਰ ਜਾਂ ਤੇ ਪਾਇਆ ਧਰਮ ਤੋੜਿਆ ਹੀ ਨੀ ਸੀ ਵੀ ਇਹ ਰਮਈਆ ਗੁਣ ਗਾਉਣੇ ਨੀ ਆ, ਉਹ ਨਾਮ ਜਪਣਾ ਰਮਈਆ। ਕਬੀਰ ਜੀ ਉਹਦਾ ਸ਼ਬਦ ਹੈ, ਜਾਂ ਤੇ ਪਾਇਆ ਜੇ ਨਾਮ ਜਪਣ ਲੱਗਾ ਹੈ ਨਾ, ਆ ਰਹਾਓ ਤੂੰ ਪਹਿਲੀਆਂ ਉਹ ਚ ਚੋਟੀ ਦੀਆਂ ਤੁਕਾਲੀਆਂ, ਕਹਿੰਦਾ ਮੌਤ ਕਿਤੇ ਸੁਰਗਾਂ।